ਪੰਥ ਦੇ ਵਾਲੀ ਚਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇ ਕੇ ਧਨੀ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਗਰੀਬਨਵਾਜ ਪਾਤਸ਼ਾਹ ਅੰਤਰਯਾਮੀ ਗੁਰਦੇਵ ਮਾਛੀਵਾੜੇ ਦੇ ਨਗਰ ਵਿੱਚ ਆਪਣੇ ਚਰਨ ਪਾ ਕੇ ਨਗਰ ਨੂੰ ਪਵਿੱਤਰ ਕਰ ਰਹੇ ਹਨ। ਗੁਲਾਬੇ ਪੰਜਾਬੇ ਮਸੰਦ ਦੇ ਘਰ ਸਤਿਗੁਰਾਂ ਦਾ ਟਿਕਾਣਾ ਹੈ। ਗੁਰਦੇਵ ਪਾਤਸ਼ਾਹ ਜੀ ਮਹਾਰਾਜ ਜੀ ਦੇ ਇੱਥੇ ਰਹਿਣ ਕਰਕੇ ਗੁਲਾਬਾ ਮਸੰਦ ਬਹੁਤ ਜ਼ਿਆਦਾ ਘਬਰਾਇਆ ਹੋਇਆ ਕਿ ਦੁਸ਼ਮਣਾਂ ਦੀ ਫੌਜ ਗੁਰੂ ਸਾਹਿਬ ਦੀ ਭਾਲ ਕਰ ਰਹੀ ਹੈ, ਕਿਤੇ ਮੇਰਾ ਪਤਾ ਲੱਗ ਗਿਆ ਅਤੇ ਮੈਨੂੰ ਮੇਰੇ ਪਰਿਵਾਰ ਸਮੇਤ ਮਾਰ ਮੁਕਾਉਣਗੇ। ਅੰਮ੍ਰਿਤ ਵੇਲਾ ਹੀ ਸੀ ਅਤੇ ਨੇ ਇੱਕਦਮ ਉੱਠ ਕੇ ਕੁਝ ਅਸ਼ਰਫੀਆਂ ਲੈ ਕੇ ਸਤਿਗੁਰਾਂ ਦੇ ਥਾਲ 'ਚ ਰੱਖ ਕੇ ਭੇਟ ਕੀਤਾ ਕਿ ਮਹਾਰਾਜ ਆਪ ਜੀ ਇੱਥੋਂ ਚਲੇ ਜਾਓ। ਗੁਰਦੇਵ ਕਹਿਣ ਲੱਗੇ, ਪੰਜਾਬੀਆ ਗੁਰੂ ਡਾਢਾ ਹੈ ਅਤੇ ਗੁਰੂ ਦੇ ਸਿੱਖ ਵੀ ਡਾਢੇ ਹੈ, ਤੇਰਾ ਵਾਲ ਨਹੀਂ ਵੰਗਾ ਹੁੰਦਾ। ਕਹਿੰਦਾ, ਨਹੀਂ ਮਹਾਰਾਜ, ਮੈਂ ਤਾਂ ਮਾੜਾ ਹਾਂ। ਮਹਾਰਾਜ ਜੀ ਨੇ ਦੁਬਾਰਾ ਫਿਰ ਕਿਹਾ, ਨਹੀਂ ਤੂੰ ਤਗੜਾ। ਕਹਿੰਦਾ, ਨਹੀਂ ਜੀ, ਮੈਂ ਮਾੜਾ ਹਾਂ। ਮਹਾਰਾਜ ਕਹਿੰਦੇ, ਚੰਗਾ ਫਿਰ ਗੁਲਾਬਿਆ, ਤੂੰ ਮਾੜਾ ਹੀ ਚੰਗਾ, ਤੂੰ ਮਾੜਾ ਹੀ ਸਹੀ। ਕਰਮਾਂ ਤੋਂ ਬਿਨਾਂ ਕਈ ਵਾਰੀ ਖਾਲਸਾ ਜੀ ਕੁਝ ਪ੍ਰਾਪਤ ਨਹੀਂ ਹੁੰਦਾ। ਬੰਦਾ ਜਿੱਥੇ ਮਰਜ਼ੀ ਭੱਜ ਲੈ, ਮਿਲਦੇ ਕਰਮ ਹੀ ਹਨ। ਤੂੰ ਬਿਨ ਕਰਮਾਂ ਕਿਛ ਪਾਈਆ ਨਾਹੀਂ, ਜੇ ਬਹੁ ਤੇਰਾ ਧਾਵ ਹੈ। ਤੂੰ ਗੁਲਾਬਾ ਨਿਸ਼ਚਾ ਡਾਵਾਂ ਡੋਲ ਕਰ ਗਿਆ, ਪਰ ਜਿਨ੍ਹਾਂ ਨੂੰ ਸਤਿਗੁਰਾਂ ਨੇ ਨਿਸ਼ਚਾ ਬਖਸ਼ਣਾ, ਉਹ ਤੁਰਕਾਂ ਦੀ ਫੌਜ ਵਿੱਚ ਗਨੀ ਖਾਂ ਨਬੀ ਖਾਂ ਗੁਰੂ ਪਾਤਸ਼ਾਹ ਦੇ ਮੁਰੀਦ ਨੇ, ਇਹ ਮਹਾਰਾਜ ਜੀ ਦੀ ਸ਼ਰਨ ਆਏ ਹਨ। ਤੂੰ ਮਾਛੀਵਾੜੇ ਪਾਤਸ਼ਾਹ ਦੇ ਚਰਨਾਂ 'ਚ ਇੱਕ ਮਾਈ ਬਜ਼ੁਰਗ ਮਾਈ ਸੀ, ਜਦੋਂ ਪਹਿਲਾਂ ਪਾਤਸ਼ਾਹ ਦੇ ਦਰਸ਼ਨ ਕੀਤੇ ਉਦੋਂ ਇਹਨੇ ਬੇਨਤੀ ਕੀਤੀ ਸੀ ਕਿ ਮਹਾਰਾਜ ਮੈਂ ਤੁਹਾਨੂੰ ਬਸਤਰ ਭੇਟ ਕਰਾਂ। ਗੁਰਦੇਵ ਕਹਿੰਦੇ, ਤਿਆਰ ਕਰਕੇ ਰੱਖੀ, ਸਮਾਂ ਆਉਣ 'ਤੇ ਆਵਾਂਗੇ, ਤੇਰੇ ਕੋਲੋਂ ਤੇਰੇ ਬਸਤਰ ਪ੍ਰਵਾਨ ਕਰਾਂਗੇ। ਉਸ ਮਾਈ ਨੂੰ ਸੱਦਿਆ, ਹੁਣ ਉਹਦੇ ਕੋਲੋਂ ਇੱਕ ਥਾਨ ਸੂਤਰ ਦਾ ਕੱਤਿਆ ਹੋਇਆ ਉਹ ਪਾਤਸ਼ਾਹ ਨੇ ਮੰਗਵਾਇਆ ਲਲਾਰੀ ਦੇ ਕੋਲੋਂ। ਉਹਨੂੰ ਸ਼ਿਆਮ ਵਰਣੀਆਂ, ਸ਼ਿਆਮ ਵਰਣੀਆਂ ਦਾ ਮਤਲਬ ਹੁੰਦਾ ਜਿਹੜਾ ਸੁਰਮੇ ਰੰਗਾ ਕਹਿ ਸਕਦੇ ਹਾਂ, ਜਿਹਨੂੰ ਅੱਜ ਕੱਲ੍ਹ ਆਪਾਂ ਅੰਗਰੇਜ਼ੀ ਦੀ ਭਾਸ਼ਾ 'ਚ ਨੇਵੀ ਬਲਿਊ ਕਹਿੰਦੇ ਹਾਂ, ਸੁਰਮਈ ਨਿਸ਼ਾਨ ਸਾਹਿਬ, ਕਿਉਂਕਿ ਗੁਰੂ ਘਰ 'ਚ ਪੀਲੇ 'ਤੇ ਸੁਰਮਈ ਨਿਸ਼ਾਨ ਸਾਹਿਬ ਚਲਾਉਣ ਦੀ ਆਗਿਆ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ। ਤੋ ਸੁਰਮਈ ਰੰਗ ਹੁੰਦਾ ਨੇਵੀ ਬਲਿਊ, ਉਸ ਰੰਗ ਦੇ ਵਿੱਚ ਮਹਾਰਾਜ ਜੀ ਦੀ ਪੁਸ਼ਾਕ ਰੰਗੀ ਹੈ। ਦਰਜੀ ਨੇ ਬੜਾ ਸੋਹਣਾ ਲੰਮਾ ਚੋਲਾ ਬਣਾਇਆ ਅਤੇ ਇੱਕ ਚਾਦਰਾ, ਉਹ ਸਤਿਗੁਰਾਂ ਜੀ ਦੇ ਪਾਸ ਆਇਆ ਹੈ। ਗਰੀਬਨਵਾਜ ਸਾਹਿਬ ਜਿਵੇਂ ਉੱਚ ਦੇ ਪੀਰ ਬਣ ਕੇ ਮਾਛੀਵਾੜੇ ਤੋਂ ਚਾਲਾ ਪਾ ਰਹੇ ਨੇ, ਉਹ ਕਥਾ ਮਹਾਂਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਜੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬੜੀ ਸ਼ਰਧਾ ਨਾਲ ਭਾਵਨਾ ਨਾਲ ਸਤਿਕਾਰ ਨਾਲ ਲਿਖ ਰਹੇ ਨੇ, ਜਿਸ ਨੂੰ ਸੁਣਨ ਵਾਲਿਆਂ ਦੇ ਹਿਰਦਿਆਂ ਵਿੱਚ ਵੀ ਗੁਰਦੇਵ ਪ੍ਰਤੀ ਸ਼ਰਧਾ ਭਾਵਨਾ ਔਰ ਸਤਿਕਾਰ ਦੀ ਉਤਪਤੀ ਹੁੰਦੀ ਹੈ। ਗੁਰੂ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਚੰਦ ਸੁਣ ਕਰ ਜਾਏ ਤਿਆਰ ਕਰਵਾਇਓ।
ਜਿਸ ਵੇਲੇ ਸਤਿਗੁਰੂ ਜੀ ਨੇ ਹੁਕਮ ਕੀਤਾ, ਸੇਵਾਦਾਰ ਗਏ ਗਨੀ ਖਾਂ ਨਬੀ ਖਾਂ, ਮਹਾਰਾਜ ਜੀ ਵਾਸਤੇ ਜਾ ਕੇ ਸੋਹਣੀ ਪੁਸ਼ਾਕ ਸੋਹਣਾ ਜਾਮਾ ਲੰਮਾ ਤਿਆਰ ਕਰਵਾਇਆ।
ਇੱਕ ਚਾਦਰਾ ਅਰ ਗਰ ਚੀਰ,
ਇੱਕ ਗਲ 'ਚ ਪਾਉਣ ਵਾਲਾ ਲੰਮਾ ਚੋਲਾ ਤੇ ਇੱਕ ਚਾਦਰਾ ਜਿਹਦੀ ਸਤਿਗੁਰਾਂ ਨੇ ਬੁੱਕਲ ਮਾਰਨੀ ਸੀ, ਇੱਕ ਚਾਦਰਾ ਬੜਾ ਸੁੰਦਰ ਤਿਆਰ ਕਰਵਾਇਆ।
ਬੌਰ ਕਹਿਓ ਕਰ ਸ਼ਾਮ ਵਰਨ ਪਟ,
ਮਹਾਰਾਜ ਜੀ ਨੇ ਹੁਕਮ ਕੀਤਾ ਵੀ ਇਹਨੂੰ ਸ਼ਾਮ ਵਰਣੀਏ ਰੰਗ ਵਿੱਚ ਰੰਗ ਕੇ ਲਿਆਓ, ਯਾਨੀ ਕਿ ਜੋ ਸੁਰਮਈ ਰੰਗ ਹੈ ਉਹਦੇ ਵਿੱਚ ਇਹਨੂੰ ਰੰਗ ਕੇ ਲਿਆਓ।
ਲੇਕਰ ਆਵੋ ਹਮਰੇ ਤੀਰ,
ਔਰ ਛੇਤੀ ਨਾਲ ਲੈ ਕੇ ਆਓ ਸਾਡੇ ਕੋਲ। ਉੱਥੇ ਅੱਜ ਵੀ ਗੁਰੂ ਘਰ ਹੈ ਜਿੱਥੇ ਮਹਾਰਾਜ ਜੀ ਦਾ ਚੋਲਾ ਰੰਗਿਆ ਸੀ ਮਾਛੀਵਾੜੇ ਸ਼ਹਿਰ 'ਚ ਚੁਬਾਰਾ ਸਾਹਿਬ। ਤੇ ਕਿਹਾ ਜਾਂਦਾ ਕਿ ਲਲਾਰੀ ਕਹਿਣ ਲੱਗਾ ਵੀ ਮੱਟ ਪਾਇਆ, ਹਾਲੇ ਉਹ ਚੜ੍ਹਿਆ ਨਹੀਂ, ਉੱਠਿਆ ਨਹੀਂ ਹੈ। ਮਹਾਰਾਜ ਜੀ ਨੇ ਹੁਕਮ ਕੀਤਾ ਉਹਨੂੰ, ਕੋ ਉੱਠਿਆ ਹੋਇਆ ਹੁਣੇ ਹੀ ਜਾ ਕੇ ਰੰਗ ਦੇਵੇ। ਉਹ ਵੀ ਕਰਾਮਾਤ ਮਹਾਰਾਜ ਜੀ ਦੀ ਜਾਰਾਂ ਉਸ ਸਥਾਨ 'ਤੇ ਵਰਤੀ। ਤੋ ਗਰੀਬਨਵਾਜ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਸੇਵਾਦਾਰਾਂ ਨੇ ਉਹ ਚੋਲਾ ਰੰਗਾਇਆ ਲਲਾਰੀ ਕੋਲੋਂ,
ਨਬੀ ਗਨੀ ਖਾਂ ਤਬ ਚੱਲ ਆਏ
ਲੈ ਕੇ ਉਹ ਬਸਤਰ ਗਨੀ ਖਾਂ ਤੇ ਨਬੀ ਖਾਂ। ਜਦੋਂ ਖਾਲਸਾ ਜੀ ਅਰਦਾਸ ਵਿੱਚ ਆਪਾਂ ਇੱਕ ਸ਼ਬਦ ਵਰਤਦੇ ਹਾਂ, ਅਰਦਾਸ ਜਦੋਂ ਕਿਹਾ ਜਾਂਦਾ ਹੈ ਜਿਹਨਾਂ ਸ਼ਹੀਦਾਂ, ਫਿਰ ਇੱਕ ਸ਼ਬਦ ਵਰਤਿਆ ਜਾਂਦਾ ਮੁਰੀਦਾਂ। ਸ਼ਹੀਦਾਂ ਮੁਰੀਦਾਂ ਸਚਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਸ੍ਰੀ ਵਾਹਿਗੁਰੂ। ਜਦੋਂ ਮੁਰੀਦਾਂ ਸ਼ਬਦ ਵਰਤਿਆ ਜਾਂਦਾ ਤੇ ਮੁਰੀਦ ਉਹ ਨੇ ਜਿਹੜੇ ਮੁਸਲਮਾਨ ਸੀ ਮਜ਼ਬ ਕਰਕੇ ਪਰ ਗੁਰੂ ਘਰ ਦੇ ਸੇਵਕ ਹੋਏ, ਪੀਰ ਬੁੱਧੂ ਸ਼ਾਹ ਜੀ, ਸੱਯਦ ਭੀਖਣ ਸ਼ਾਹ ਜੀ, ਸਾਈ ਮੀਆਂ ਮੀਰ ਜੀ, ਇਸੇ ਤਰ੍ਹਾਂ ਗਨੀ ਖਾਂ, ਨਬੀ ਖਾਂ, ਬੁੱਢਣ ਸ਼ਾਹ ਜੀ ਜਿਨ੍ਹਾਂ ਦਾ ਸਥਾਨ ਕੀਰਤਪੁਰ ਸਾਹਿਬ ਦੇ ਲਾਗੇ ਹੈ, ਜਿਨ੍ਹਾਂ ਨੂੰ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਗੁਰੂ ਨਾਨਕ ਰੂਪ ਹੋ ਕੇ ਦਰਸ਼ਨ ਦਿੱਤੇ ਸਨ, ਇਤਿਹਾਸ 'ਚ ਬਚਨ ਆਉਂਦੇ ਹੈ। ਇਹ ਜਿਹੜੇ ਇਹ ਗੁਰੂ ਘਰ ਦੇ ਮੁਰੀਦ ਹੋਏ, ਗਨੀ ਖਾਂ ਨਬੀ ਖਾਂ ਨੂੰ ਗੁਰੂ ਸਾਹਿਬ ਨੇ ਆਪਣੇ ਪੁੱਤਰ ਹੋਣ ਦਾ ਖਿਤਾਬ ਦਿੱਤਾ ਸੀ। ਹੁਕਮਨਾਮਾ ਹਾਲੇ ਤੱਕ ਉਹਨਾਂ ਦੇ ਪਰਿਵਾਰ ਦੇ ਜੀਆਂ ਪਾਸ ਦੱਸਿਆ ਜਾਂਦਾ, ਜਿਹੜਾ ਹੁਕਮਨਾਮਾ ਸਤਿਗੁਰਾਂ ਨੇ ਗਨੀ ਨਬੀ ਖਾਂ ਨੂੰ ਆਪਣੇ ਹੱਥੀਂ ਦਿੱਤਾ ਸੀ। ਉਹ 'ਚ ਕਿਹਾ ਸੀ ਕਿ ਗਨੀ ਨਬੀ ਖਾਂ ਗੁਰੂ ਦੇ ਫਰਜ਼ੰਦ ਹਨ। ਅਤੇ ਜਦੋਂ ਘਰ ਆਏ ਤਾਂ ਗਨੀ ਖਾਂ ਦੀ ਲੜਕੀ ਸੀ 5-6 ਬਰਸਾਂ ਦੀ, ਉਹਨੇ ਆਖਿਆ ਅੱਬੂ ਕੀ ਲੈ ਕੇ ਆਇਓ? ਕਹਿਣ ਲੱਗੇ ਕਿ ਬੇਟਾ ਗੁਰੂ ਕਲਗੀਧਰ ਨੇ ਸਾਨੂੰ ਹੁਕਮਨਾਮਾ ਦਿੱਤਾ ਜਿਹਦੇ 'ਚ ਉਹਨਾਂ ਨੇ ਸਾਨੂੰ ਆਪਣਾ ਪੁੱਤਰ ਕਿਹਾ ਵੀ ਇਹ ਗੁਰੂ ਕੇ ਫਰਜ਼ੰਦ ਹਨ। ਅਤੇ ਕਹਿੰਦੀ ਫਿਰ ਜੇ ਤੁਸੀਂ ਗੁਰੂ ਦੇ ਫਰਜ਼ੰਦ ਹੋ ਤਾਂ ਮੈਂ ਗੁਰੂ ਦੀ ਕੀ ਲੱਗੀ? ਕਹਿਣ ਲੱਗੇ ਵੀ ਤੂੰ ਗੁਰੂ ਦੀ ਪੋਤਰੀ। ਡਾਕਟਰ ਭਾਈ ਵੀਰ ਸਿੰਘ ਜੀ ਨੇ ਬੜੇ ਸੋਹਣੇ ਬਚਨ ਲਿਖੇ ਹੈ ਕਿ ਉਹ ਝੂਮਣ ਲੱਗ ਪਈ ਵਿਹੜੇ ਵਿੱਚ, ਕਦੇ ਸੱਜੇ ਭੱਜੀ ਜਾਵੇ ਕਦੇ ਖੱਬੇ, ਅਤੇ ਉੱਚੀ ਉੱਚੀ ਆਵਾਜ਼ ਵਿੱਚ ਉਹ ਬੱਚੀ ਕਹੀ ਜਾਵੇ, ਮੈਂ ਪੋਤੀ ਮੈਂ ਪੋਤੀ ਮੈਂ ਆਬਦਾਰ ਮੋਤੀ। ਤੋ ਇਹ ਬਚਨ ਉਹਨੇ ਆਪਣੇ ਮੁੱਖੋਂ ਕਿਹਾ ਵੀ ਮੈਂ ਗੁਰੂ ਸਾਹਿਬ ਦੀ ਪੋਤਰੀ ਨਹੀਂ, ਮੈਂ ਤਾਂ ਆਬਦਾਰ ਸੋਹਣੀ ਆਭਾ ਵਾਲੀ ਮੋਤੀ ਹੋ ਗਈ ਹਾਂ ਗੁਰੂ ਦੀ ਪੋਤੀ ਹੋ ਕੇ। ਸੋ ਭਾਈ ਗਨੀ ਖਾਂ ਤੇ ਨਬੀ ਖਾਂ ਉਹ ਬਸਤਰ ਲੈ ਕੇ ਮਹਾਰਾਜ ਜੀ ਦੇ ਕੋਲ ਹਾਜ਼ਰ ਹੋਏ।
ਨਿਕਸਨ ਪੇਵ ਕਯੋ ਗੁਰ ਤੀਰ,
ਸਤਿਗੁਰੂ ਜੀ ਦੇ ਨਾਲ ਬਚਨ ਬਿਲਾਸ ਹੋਏ, ਉੱਥੋਂ ਨਿਕਲਣ ਦਾ ਸਾਰਾ ਭੇਦ ਦੱਸਿਆ।
ਲਿਓ ਪ੍ਰਿਅੰਕ ਉਠਾਏ ਸੀਸ ਪਰ,
ਗਨੀ ਖਾਂ ਨਬੀ ਖਾਂ ਨੇ ਸਾਰੀ ਜੁਗਤੀ ਮੁਕਤੀ ਬਣਾ ਲਈ ਸੀ, ਜਿਵੇਂ ਗੁਰੂ ਸਾਹਿਬ ਦਾ ਇਸ਼ਾਰਾ ਹੋਇਆ ਕਿ ਇਹ ਜਿਹੜਾ ਪਲੰਘਾ ਪਿਆ ਸਾਹਮਣੇ, ਇਹ ਪਲੰਘਾ ਮੋਢਿਆਂ 'ਤੇ ਚੁੱਕ ਕੇ ਲੈ ਜਾਣਾ, ਗੁਰੂ ਪਾਤਸ਼ਾਹ ਨੂੰ ਇਸ ਪਲੰਘੇ 'ਤੇ ਬਿਠਾ ਲੈਣਾ। ਕਿਉਂਕਿ ਉਹਨਾਂ ਵੇਲਿਆਂ 'ਚ ਜਿਹੜੇ ਪੀਰ ਲੋਕ ਹੁੰਦੇ ਸਨ ਉਹ ਪਲੰਘਿਆਂ 'ਤੇ ਬੈਠ ਜਾਂਦੇ, ਉਹਨਾਂ ਦੇ ਜਿਹੜੇ ਚੇਲੇ ਚਾਟੜੇ ਹੁੰਦੇ ਉਹ ਪਲੰਘੇ ਮੋਢਿਆਂ 'ਤੇ ਚੁੱਕਦੇ ਚਾਰ ਜਣੇ, ਅਤੇ ਇੱਕ ਨਗਰ ਤੋਂ ਦੂਜੇ, ਦੂਜੇ ਤੋਂ ਤੀਜੇ, ਇੱਦਾਂ ਯਾਤਰਾ ਕਰਿਆ ਕਰਦੇ ਸੀ ਜਿਹੜੇ ਪੀਰ ਸਨ। ਤੋ ਇਹਨਾਂ ਨੇ ਉਸੇ ਜੁਗਤੀ ਮੁਕਤੀ ਨਾਲ ਸਾਰੀ ਖੇਡ ਬਣਾਈ, ਕਹਿਣ ਲੱਗੇ ਆ ਜਿਹੜਾ ਪਲੰਘਾ ਹੈ ਇਹ ਪਲੰਘਾ ਚੁੱਕ ਲਿਆ ਜਾਵੇਗਾ।
ਉਲੰਘੇ ਤੁਰਕਨ ਪੀਰ ਬਹੀਰ,
ਕਿਉਂਕਿ ਤੁਰਕਾਂ ਦੀ ਭੀੜ ਬਹੁਤ ਜ਼ਿਆਦਾ, ਬਾਹਰ ਆਲੇ ਦੁਆਲੇ ਉਹਨਾਂ ਦੀਆਂ ਚੌਂਕੀਆਂ ਲੱਗੀਆਂ, ਥਾਣੇ ਬੈਠੇ ਨੇ, ਹਰਲ ਹਰਲ ਕਰਦੇ ਫਿਰਦੇ ਨੇ, ਗੁਰੂ ਸਾਹਿਬ ਨੂੰ ਲੱਭ ਰਹੇ ਸੀ ਤੁਰਕ, ਕਿਉਂਕਿ ਚਮਕੌਰ ਦੀ ਗੜੀ ਵਿੱਚੋਂ ਸਤਿਗੁਰੂ ਜੀ ਮਿਲੇ ਨਹੀਂ। ਉਹਨਾਂ ਨੂੰ ਸਭ ਨੂੰ ਪਤਾ ਸੀ ਵੀ ਗੁਰਦੇਵ ਜੀ ਇੱਥੋਂ ਨਿਕਲ ਚੁੱਕੇ ਨੇ, ਬੜੀ ਵੱਡੀ ਬੇਇੱਜ਼ਤੀ ਸੀ ਤੁਰਕਾਂ ਦੀ। ਉਹ ਲੱਭ ਰਹੇ ਸੀ ਦਿਨ ਰਾਤ ਇੱਕ ਕਰਕੇ, ਅਤੇ ਉਹਨਾਂ ਦੇ ਵਿੱਚੋਂ ਨਿਕਲਣ ਦਾ ਇਹੀ ਇੱਕ ਤਰੀਕਾ ਵੀ ਗੁਰੂ ਪਾਤਸ਼ਾਹ ਜੀ ਪਲੰਘੇ 'ਤੇ ਬੈਠਣ, ਅਸੀਂ ਪਲੰਘਾ ਚੁੱਕ ਲਈਏ ਅਤੇ ਫਿਰ ਉਹਨਾਂ ਦੇ ਵਿੱਚੋਂ ਨਿਕਲ ਸਕਦੇ ਹਾਂ।
ਸੁੰਦਰ ਲੀਨ ਪ੍ਰਿਅੰਕ ਏਕ ਤਬ,
ਇਹਨਾਂ ਨੇ ਬੜਾ ਸੋਹਣਾ ਪਲੰਘਾ ਤਿਆਰ ਕਰਾਇਆ, ਬੜਾ ਸੁੰਦਰ ਨਵਾਂ ਪਲੰਘਾ ਲਿਆ।
ਸੂਖਮ ਆਸਤਰਨ ਤੇ ਛਾਏ,
ਉਸ ਪਲੰਘੇ 'ਤੇ ਬਰੀਕ ਧਾਗੇ ਦਾ ਬਣਿਆ ਜਿਹੜਾ ਬਸਤਰ ਸੀ, ਆਸਤਰਨ ਕਹਿੰਦੇ ਨੇ ਵਿਛਾਈ ਨੂੰ, ਬੜੀ ਸੋਹਣੀ ਮਖਮਲੀ ਵਿਛਾਈ ਜਿਹੜੀ ਹੈ ਉਸ ਪਲੰਘੇ ਦੇ ਉੱਤੇ ਗਨੀ ਖਾਂ ਨਬੀ ਖਾਂ ਨੇ ਕੀਤੀ ਹੈ।
ਚੌਂ ਪਾਵਨ ਸਨ ਪੰਖ ਮੋਰ ਕੋ,
ਚਾਰ ਪਾਵੇ ਸੀ ਪਲੰਘੇ ਦੇ ਤੇ ਚਾਰਾਂ ਪਾਵਿਆਂ ਦੇ ਨਾਲ ਚਾਰ ਮੁੱਠੇ ਮੋਰ ਦੇ ਖੰਭਾਂ ਦੇ ਬੰਨ ਤੇ, ਕਿਉਂਕਿ ਖੇਡ ਬਣਾਉਣੀ ਸੀ ਨਾ ਵੀ ਪਤਾ ਲੱਗੇ ਤੁਰਕਾਂ ਨੂੰ ਵੀ ਪੀਰ ਜੀ ਜਾ ਰਹੇ ਨੇ, ਉਦਾਂ ਦਾ ਹੀ ਸਾਰਾ ਸੁਭਾਵ ਬਣਾਇਆ। ਤੋ ਚਾਰੇ ਪਾਵਿਆਂ ਦੇ ਨਾਲ ਮੋਰ ਦੇ ਜਿਹੜੇ ਖੰਭ ਸੀ ਉਹ ਬੰਨ੍ਹ ਦਿੱਤੇ।
ਬਾਂਦੇ ਆਚੀ ਰੀਤ ਬਣਾਏ,
ਬੜੇ ਸੋਹਣੇ ਢੰਗ ਨਾਲ ਮੁੱਠੇ ਸੀ, ਚਾਰ ਪੰਜ ਮੁੱਠੇ ਮੰਗਾਏ ਚੋਰ ਦੇ, ਚੋਰੀ ਕਹਿੰਦੇ ਮੋਰ ਦੇ ਖੰਭਾਂ ਦਾ ਵੀ ਚਵਰ ਬਣਾਇਆ ਜਾਂਦਾ ਸੀ ਪੁਰਾਣੇ ਸਮਿਆਂ 'ਚ। ਅਤੇ ਉਹ ਮੋਰ ਦੇ ਖੰਭਾਂ ਦੇ ਚਾਰ ਮੁੱਠੇ ਤਾਂ ਬਣਾ ਕੇ ਇਹਨਾਂ ਨੇ ਚਾਰ ਪਾਵਿਆਂ ਨਾਲ ਬੜੀ ਮਜ਼ਬੂਤੀ ਨਾਲ ਸੋਹਣੇ ਢੰਗ ਨਾਲ ਬੰਨ੍ਹ ਦਿੱਤੇ। ਇੱਕ ਮੁੱਠਾ ਜਿਹੜਾ ਸੀ ਉਹ ਵੱਖਰਾ ਰੱਖ ਲਿਆ।
ਅਪਰ ਛਰੀ ਬਾਂਦੀ ਸੰਗ ਤਿਨਕੇ,
ਔਰ ਨਾਲ ਚਾਰ ਛੜੀਆਂ ਬੰਨਤੀਆਂ ਉੱਚੀਆਂ ਲੰਮੀਆਂ।
ਇਤ ਛਾਇਆ ਕੇ ਚਾਰੋਂ ਥਾਂ,
ਔਰ ਉਹ ਚਾਰ ਜਿਹੜੀਆਂ ਛੜੀਆਂ ਬੰਨੀਆਂ ਉਹਨਾਂ ਦੇ ਉੱਤੇ ਛਾਂ ਵਾਸਤੇ ਨਾ ਇੱਕ ਲੰਮਾ ਜਿਹਾ ਦੁਪੱਟਾ ਬੰਨਤਾ, ਪਤਲਾ ਜਿਹਾ ਕੋਈ ਚਾਦਰਾ, ਉਹ ਚਾਰ ਛੜੀਆਂ ਨਾਲ ਬੰਨਤਾ ਵੀ ਸਤਿਗੁਰੂ ਜੀ ਜਦੋਂ ਬੈਠਣ ਤੇ ਉੱਤੇ ਛਾਂ ਰਵੇ, ਨਾਲੇ ਮਹਾਰਾਜ ਜੀ ਦੇ ਸੀਸ ਉੱਤੇ ਇੱਕ ਪ੍ਰਕਾਰ ਦਾ ਚੰਦੋਆ ਹੀ ਤਾਣਿਆ। ਅਤੇ ਉਹਨਾਂ ਨੇ ਆਪਣੀ ਸ਼ਰਧਾ ਪੂਰਨ ਕਰਨ ਲਈ, ਗੁਰੂ ਸਾਹਿਬ ਦੇ ਘਰ ਦੀ ਮਰਿਆਦਾ ਪੂਰੀ ਕਰਨ ਲਈ, ਤੋ ਇਹੋ ਜਿਹੇ ਢੰਗ ਨਾਲ ਚਾਰ ਛੜੀਆਂ ਸੋਟੀਆਂ ਉਹ ਚਾਰ ਪਾਵਿਆਂ ਪੜਾ ਪਾਉਣ ਲਈ।
ਮੁੱਠਾ ਇੱਕ ਮੋਰ ਪਰ ਕੇਰਾ,
ਔਰ ਇੱਕ ਮੁੱਠਾ ਮੋਰ ਦੇ ਖੰਭਾਂ ਦਾ ਵੱਖਰਾ ਲੈ ਲਿਆ।
ਇਤਿਆਦਿਕ ਤਿਆਰੀ ਕਰਵਾਏ,
ਇੱਦਾਂ ਪਲੰਘਾ ਤਿਆਰ ਹੋ ਗਿਆ ਬੜਾ ਸੋਹਣਾ, ਉੱਤੇ ਵਿਛਾਈ ਕੀਤੀ, ਉੱਤੇ ਜਰੀਦਾਰ ਚਾਦਰਾ ਜਿਹੜਾ ਸੀ ਉਹ ਛੜੀਲੇ ਪਾਸੇ ਬੰਨ੍ਹ ਦਿੱਤਾ ਵੀ ਵਿੱਚ ਬੈਠਿਆਂ ਥੱਲੇ ਬੈਠਿਆਂ ਮਹਾਰਾਜ ਜੀ ਤੇ ਛਾਂ ਬਣੀ ਰਹੇ। ਚਾਰੇ ਪਾਵਿਆਂ ਦੇ ਨਾਲ ਚਾਰ ਮੋਰ ਦੇ ਖੰਭਾਂ ਦੇ ਮੁੱਠੇ ਬੰਨ੍ਹ ਦਿੱਤੇ ਨੇ। ਇੱਕ ਚੋਰ ਦੇ ਖੰਭਾਂ ਦਾ ਮੁੱਠਾ ਮੋਰ ਦੇ ਖੰਭਾਂ ਦਾ ਉਹ ਵੱਖਰਾ ਰੱਖ ਲਿਆ ਹੈ।
ਵਸਤਰ ਤਿਆਰ ਕਰ ਲਿਆਏ ਗੁਲਾਬਾ,
ਇਹਨੇ ਨੂੰ ਗੁਲਾਬਾ ਮਸੰਦ ਜਿਹੜਾ ਸੀ ਉਹ ਵਸਤਰ ਤਿਆਰ ਕਰਕੇ ਲੈ ਆਇਆ।
ਗਰੇ ਪਿਰਾਹਨ ਸਤਿਗੁਰ ਪਾਏ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਪੁਸ਼ਾਕ ਆਪਣੇ ਸਰੀਰ ਤੇ ਧਾਰਨ ਕੀਤੀ ਹੈ।
ਦੀਰਗ ਲਿਓ ਚਾਦਰਾ ਉਪਰ,
ਔਰ ਇੱਕ ਵੱਡਾ ਚਾਦਰਾ ਸੀ ਸੁਰਮਈ ਰੰਗ ਦਾ, ਉਹ ਚਾਦਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੁੱਕਲ ਮਾਰ ਲਈ ਆਪਣੇ ਸਰੀਰ ਉੱਤੇ।
ਹਾਜੀ ਆਪਣੋ ਰੂਪ ਬਣਾਏ,
ਇੱਦਾਂ ਹਾਜੀਆਂ ਵਾਲਾ ਰੂਪ ਜਿਵੇਂ ਹਾਜੀ ਹੱਜ ਕਰਨ ਜਾਂਦੇ ਹੈ, ਉਦਾਂ ਦਾ ਹਾਜੀਆਂ ਵਾਲਾ ਸਰੂਪ ਜਿਹਨੂੰ ਆਪਾਂ ਉੱਚ ਦਾ ਪੀਰ ਕਹਿੰਦੇ ਹਾਂ, ਉੱਚ ਦੇ ਪੀਰ ਦਾ ਸਰੂਪ ਸਤਿਗੁਰੂ ਕਲਗੀਧਰ ਜੀ ਨੇ ਬਣਾ ਲਿਆ।
ਨੈ ਦਸਤਾਰ ਸੀਸ ਪਰ ਰਾਖੀ,
ਔਰ ਪਾਤਸ਼ਾਹ ਜੀ ਨੇ ਕੇਸ ਖੋਲ ਲਏ ਸਿਰ ਸੀਸ ਆਪਣੇ ਤੋਂ, ਕੇਸ ਖੋਲ ਕੇ ਪਿਛਲੇ ਪਾਸੇ ਸੁੱਟ ਲਏ ਤੇ ਉੱਪਰਲੇ ਪਾਸਿਓਂ ਮਹਾਰਾਜ ਜੀ ਨੇ ਦਸਤਾਰਾ ਸਜਾ ਲਿਆ।
ਛਾਦ ਚਾਦਰੇ ਸੋ ਦੁੱਤੀ ਪਾਵਤ,
ਚਾਦਰਾ ਸਿਰ ਦੇ ਉੱਤੇ ਵੀ ਲਿਆ ਮਹਾਰਾਜ ਨੇ, ਸੀਸ ਉੱਤੇ ਵੀ ਨਾ ਚਾਦਰਾ ਇੱਕ ਥੋੜਾ ਜਿਹਾ ਸੀਸ ਤੇ ਲਿਆ, ਬਾਕੀ ਚਾਦਰੇ ਦਾ ਬੁੱਕਲ ਮਾਰ ਲਿਆ।
ਤਮ ਪੱਟ ਮੈਂ ਮੁੱਖ ਚੰਦ ਸੁਹਾਏ,
ਕਹਿੰਦੇ ਉਹ ਸ਼ਿਆਮ ਵਰਣੀਏ ਜਿਹੜੇ ਬਸਤਰ ਨੇ ਉਹਨਾਂ ਵਿੱਚ ਕਲਗੀਧਰ ਜੀ ਦਾ ਮੁੱਖ ਮੰਡਲ ਚੰਦਰਮਾ ਵਾਂਗੂ ਸ਼ੋਭਨੀਕ ਹੁੰਦਾ, ਜਿਵੇਂ ਪੁੰਨਿਆਂ ਦੀ ਰਾਤ ਨੂੰ ਆਲੇ ਦੁਆਲੇ ਹਨੇਰਾ ਤੇ ਵਿੱਚ ਚੰਨ ਵੱਖਰਾ ਦਿਸਦਾ ਨਾ ਬੜਾ ਸੁੰਦਰ, ਇੱਦਾਂ ਉਹ ਕਾਲੇ ਰੰਗ ਦੇ ਕੱਪੜੇ ਦਿਸਦੇ ਹੈ ਤਾਂ ਨੀਲੇ ਸਨ, ਪਰ ਉਹ ਗੂੜੇ ਨੀਲੇ ਹੋਣ ਕਰਕੇ ਕਾਲਾ ਕਾਲਾ ਭਾਅ ਮਾਰਦੇ ਨੇ। ਉਹਦੇ ਵਿੱਚ ਸਤਿਗੁਰੂ ਕਲਗੀਧਰ ਜੀ ਦਾ ਮੁੱਖ ਮੰਡਲ ਚੰਦਰਮਾ ਵਰਗਾ ਸੁੰਦਰ ਸ਼ੋਭਨੀਕ ਹੋ ਰਿਹਾ ਹੈ।
ਚੜ ਬੈਠੇ ਗੁਰ ਤਿਸ ਪ੍ਰਿਅੰਕ ਪਰ,
ਉਸ ਪਲੰਘੇ ਦੇ ਉੱਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੈਠ ਗਏ।
ਸਿਰ ਪਰ ਚਾਰੋਂ ਲੀਨ ਉਠਾਏ,
ਚਾਰ ਸੇਵਾਦਾਰਾਂ ਨੇ ਉਹ ਪਲੰਘਾ ਆਪੋ ਆਪਣਿਆਂ ਸਿਰਾਂ ਤੇ ਮੋਢਿਆਂ ਤੇ ਚੁੱਕ ਲਿਆ।
ਨਬੀ ਗਨੀ ਖਾਂ ਆਗਲ ਪਾਵੇ,
ਗਨੀ ਖਾਂ ਤੇ ਨਬੀ ਖਾਂ ਨੇ ਜਿਹੜੇ ਅਗਲੇ ਪਾਸੇ ਦੇ ਪਾਵੇ ਸਨ ਉਹਨਾਂ ਥੱਲੇ ਮੋਢਾ ਦਿੱਤਾ।
ਦੋਨੋਂ ਸਿਰ ਧਰ ਚੱਲ ਅਗਵਾਏ,
ਬੜੇ ਸਤਿਕਾਰ ਨਾਲ ਆਪਣੇ ਸਿਰਾਂ ਤੇ ਧਰ ਕੇ ਅੱਗੇ ਅੱਗੇ ਚੱਲਣ ਲੱਗੇ।
ਧਰਮ ਸਿੰਘ ਅਰਮਾਨ ਸਿੰਘ ਜੁਗ,
ਭਾਈ ਧਰਮ ਸਿੰਘ ਜੀ ਪੰਜਾਂ ਪਿਆਰਿਆਂ ਚੋਂ ਤੇ ਭਾਈ ਮਾਨ ਸਿੰਘ ਜੀ ਉਹਨਾਂ ਨੇ ਪਿਛਲੇ ਪਾਵੇ ਮੋਢਿਆਂ ਤੇ ਰੱਖੇ ਹਨ।
ਪਾਚਲ ਪਾਵੇ ਸੀਸ ਧਰਾਏ,
ਬੜੇ ਅਦਬ ਨਾਲ ਸੀਸ ਤੇ ਧਰ ਕੇ ਨਮਸਕਾਰ ਕਰਕੇ ਉਹ ਵੀ ਪਿੱਛੇ ਪਿੱਛੇ ਨਾਲ ਨਾਲ ਚੱਲ ਪਏ।
ਦਇਆ ਸਿੰਘ ਮੁੱਠਾ ਕਰ ਧਾਰਿਓ,
ਭਾਈ ਦਇਆ ਸਿੰਘ ਜੀ ਦੇ ਹੱਥਾਂ ਵਿੱਚ ਜਿਹੜਾ ਮੋਰ ਦੇ ਖੰਭਾਂ ਦਾ ਮੁੱਠਾ ਹੈ ਉਹ ਭਾਈ ਦਇਆ ਸਿੰਘ ਜੀ ਨੇ ਆਪਣੇ ਹੱਥਾਂ 'ਚ ਪਕੜਿਆ। ਉਹ ਨਾਲ ਨਾਲ ਸਤਿਗੁਰੂ ਕਲਗੀਧਰ ਜੀ ਦੇ ਮੋਰ ਦੇ ਖੰਭਾਂ ਦਾ ਮੁੱਠਾ ਫੜਿਆ ਹੋਇਆ ਉਹ ਮਹਾਰਾਜ ਜੀ ਦੇ ਸੀਸ ਉੱਤੇ ਚਵਰ ਕਰਦਿਆਂ ਜਾ ਰਹੇ ਨੇ।
ਕੰਨ ਮੋਰਨ ਪਰ ਬੰਦ ਬਣਾਏ,
ਕਹਿੰਦੇ ਬੜੇ ਸੋਹਣੇ ਢੰਗ ਦੇ ਨਾਲ ਮੋਰਾਂ ਦੇ ਖੰਭਾਂ ਦਾ ਮੁੱਠਾ ਜਿਹੜਾ ਬੰਨ ਕੇ ਤਿਆਰ ਕੀਤਾ ਹੋਇਆ ਸੀ।
ਨਿਕਸੀ ਪ੍ਰਥਮ ਬਾਜ਼ਾਰ ਪੰਥ ਕੋ,
ਪਹਿਲਾਂ ਮਾਛੀਵਾੜੇ ਦੇ ਬਾਜ਼ਾਰ ਦੇ ਵਿੱਚ ਜਿਹੜਾ ਰਸਤਾ ਹੁੰਦਾ ਸ਼ਹਿਰ ਦਾ, ਉਹਦੇ ਵਿੱਚੋਂ ਮਹਾਰਾਜ ਜੀ ਦੀ ਸਵਾਰੀ ਜਾ ਰਹੀ ਹੈ। ਪਲੰਘੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਚਾਦਰੇ ਦਾ ਬੁੱਕਲ ਮਾਰਿਆ ਹੋਇਆ ਤੇ ਬੜੇ ਆਨੰਦ ਵਿੱਚ ਗੁਰਦੇਵ ਜੀ ਬੈਠੇ ਜਾ ਰਹੇ ਨੇ।
ਸਨੇ ਸਨੇ ਗਮਨੇ ਇਸ ਪਾਂਤ,
ਸਹਿਜੇ ਸਹਿਜੇ ਇਸ ਪ੍ਰਕਾਰ ਨਾਲ ਤੁਰੇ ਜਾ ਰਹੇ ਗਨੀ ਖਾਂ, ਨਬੀ ਖਾਂ, ਧਰਮ ਸਿੰਘ ਤੇ ਮਾਨ ਸਿੰਘ।
ਜੋ ਬੂਝੇ ਇਹ ਕੌਣ ਪ੍ਰਿਅੰਕ ਪਰ,
ਰਸਤੇ ਵਿੱਚ ਲੋਕ ਪੁੱਛਦੇ ਹੈ ਵੀ ਇਹ ਕੌਣ ਨੇ ਪਲੰਘੇ ਤੇ। ਮਹਾਰਾਜ ਜੀ ਦੇ ਚਿਹਰੇ ਤੇ ਕ੍ਰਾਂਤੀ ਬੜੀ, ਸਾਹਿਬ ਦਾ ਚਿਹਰਾ ਇੰਨਾ ਦਗ ਦਗ ਕਰਦਾ ਹੈ ਕਿ ਵੇਖਿਆ ਨਹੀਂ ਜਾਂਦਾ। ਤੋ ਜਿਹੜੇ ਲੋਕ ਰਸਤੇ 'ਚ ਦਰਸ਼ਨ ਕਰਦੇ ਉਹ ਪੁੱਛਦੇ ਹਨ, ਕਹਿੰਦੇ ਜੀ ਇਹ ਕੌਣ ਹਨ ਜਿਹੜੇ ਪਲੰਘੇ ਤੇ ਬੈਠੇ ਜਾ ਰਹੇ ਨੇ।
ਕਿਤ ਤੇ ਆਏ ਕਿਤ ਕੋ ਜਾਤ,
ਕਿੱਥੋਂ ਆਏ ਨੇ ਤੇ ਕਿੱਥੇ ਜਾ ਰਹੇ ਹਨ।
ਨਬੀ ਗਨੀ ਖਾਂ ਉੱਤਰ ਦੇ,
ਅੱਗੋਂ ਗਨੀ ਖਾਂ ਤੇ ਨਬੀ ਖਾਂ ਜਵਾਬ ਦਿੰਦੇ, ਉਹ ਅੱਗੋਂ ਬੋਲਦੇ ਤੇ ਦੱਸਦੇ ਨੇ।
ਉੱਚ ਨਗਰ ਕੇ ਸੈਯਦ ਜ਼ਾਤ,
ਕਹਿਣ ਲੱਗੇ ਜੀ ਇਹ ਉੱਚ ਨਗਰ ਦੇ ਰਹਿਣ ਵਾਲੇ ਸੈਯਦ ਪੀਰ ਹਨ, ਉੱਚ ਦੇ ਪੀਰ। ਉੱਚ ਮੁਲਤਾਨ ਦੇ ਇਲਾਕੇ 'ਚ ਇੱਕ ਸ਼ਹਿਰ ਹੈ ਮੁਲਤਾਨ ਦੇ ਲਾਗੇ ਉੱਚ, ਇਸ ਨਗਰ 'ਚ ਗੁਰੂ ਨਾਨਕ ਸਾਹਿਬ ਨੇ ਚਰਨ ਪਾਏ ਤੇ ਇੱਥੇ ਬਹੁਤ ਸਾਰੇ ਮੁਸਲਮਾਨ ਪੀਰ ਗੁਰੂ ਨਾਨਕ ਸਾਹਿਬ ਦੇ ਮੁਰੀਦ ਬਣੇ ਸੀ। ਉਹ ਗੁਰੂ ਨਾਨਕ ਸਾਹਿਬ ਨੂੰ ਹੀ ਪੂਜਦੇ, ਗੁਰੂ ਨਾਨਕ ਸਾਹਿਬ ਦਾ ਹੀ ਸਤਿਕਾਰ ਕਰਦੇ। ਇੱਥੇ ਕਈ ਵਾਰੀ ਅਕਸਰ ਕਹਿ ਦਿੰਦੇ ਹੈ ਕਿ ਜੀ ਗੁਰੂ ਸਾਹਿਬ ਵੇਖੋ ਜੀ ਇੱਥੇ ਝੂਠ ਬੋਲ ਕੇ ਲੰਘੇ ਆ ਸਿੱਖ, ਵੀ ਉੱਚ ਦੇ ਪੀਰ ਬਣ ਕੇ ਗਏ। ਗੁਰੂ ਨਾਨਕ ਸਾਹਿਬ ਦੇ ਸੇਵਕ ਸੀ ਜਿਹੜੇ ਉੱਚ ਦੇ ਪੀਰ ਨੇ, ਤੇ ਕਲਗੀਧਰ ਵੀ ਗੁਰੂ ਨਾਨਕ ਸਾਹਿਬ ਦੇ ਸੇਵਕ ਨੇ, ਉਹਨਾਂ ਦਾ ਰੂਪ ਨੇ, ਦਸਵੇਂ ਜਾਮੇ 'ਚ ਵਰਤ ਰਹੇ ਨੇ, ਕੋਈ ਝੂਠ ਨਹੀਂ ਬੋਲਿਆ। ਉਹ ਵੀ ਗੁਰੂ ਨਾਨਕ ਸਾਹਿਬ ਨੂੰ ਪੂਜਦੇ, ਕਲਗੀਧਰ ਵੀ ਵੱਡੇ ਗੁਰੂ ਨਾਨਕ ਸਾਹਿਬ ਦੇ ਪੁਜਾਰੀ ਨੇ, ਅਕਾਲ ਦੇ ਪੁਜਾਰੀ ਨੇ, ਇਸ ਕਰਕੇ ਝੂਠ ਨਹੀਂ ਬੋਲਿਆ। ਉੱਚ ਦੇ ਹੀ ਪੀਰ ਨੇ, ਇਹਨਾਂ ਤੋਂ ਵੱਡਾ ਕੋਈ ਹੈ ਹੀ ਨਹੀਂ, ਤਾਂ ਕਿਹਾ ਉੱਚ ਦੇ ਪੀਰ, ਸਾਰਿਆਂ ਤੋਂ ਉੱਚੇ ਪੀਰਾਨ ਪੀਰ। ਤੋ ਗਨੀ ਨਬੀ ਖਾਂ ਕਹਿੰਦੇ ਜੀ ਇਹ ਸੈਯਦ ਉੱਚ ਦੇ ਪੀਰ ਹਨ।
ਹਾਜੀ ਆਏ ਹੱਜ ਕਰ ਆਏ,
ਹਾਜੀ ਨੇ ਤੇ ਏਦਾਂ ਹੀ ਤੁਰ ਫਿਰ ਕੇ ਹੱਜ ਕਰਦੇ, ਇਹ ਯਾਤਰਾ ਕਰਦੇ ਰਹਿੰਦੇ ਹਨ।
ਮਨ ਕੀ ਮੌਜ ਸਹਿਤ ਵਿੱਚ ਰਾਤ,
ਤੁਸੀਂ ਪੁੱਛਦੇ ਹੋ ਵੀ ਚੱਲੇ ਕਿੱਥੇ ਨੇ, ਉਹ ਵੀ ਇਹਨਾਂ ਦੀ ਮਰਜ਼ੀ ਹੈ। ਜਿੱਥੇ ਇਹਨਾਂ ਦਾ ਚਿੱਤ ਕਰਦਾ ਉੱਥੇ ਰਹਿੰਦੇ ਆ, ਉੱਥੇ ਵਿਚਰਦੇ ਆ, ਜਿੱਥੇ ਇਹਨਾਂ ਦਾ ਦਿਲ ਕਰਦਾ ਉੱਥੇ ਜਾਂਦੇ ਹਨ।
ਸਿੰਘਨ ਸੀ ਸ਼ਮਸ਼ ਜੋ ਆਪਣੀ,
ਉੱਧਰ ਜਿਹੜੇ ਸਿੰਘ ਸਨ ਪਿੱਛੇ ਭਾਈ ਦਇਆ ਸਿੰਘ ਜੀ ਦੇ ਸਮੇਤ, ਉਹਨਾਂ ਦੇ ਚਿਹਰੇ ਤੇ ਜਿਹੜਾ ਦਾੜਾ ਹੈ,
ਸੰਗ ਚਾਦਰੇ ਛਾਦਨ ਕੀਨ,
ਸਿੰਘਾਂ ਨੇ ਚਾਦਰਾਂ ਦੀਆਂ ਨਾ ਬੁੱਕਲਾਂ ਮਾਰੀਆਂ ਹੋਈਆਂ, ਕਿਉਂਕਿ ਠੰਡ ਦੇ ਦਿਨ ਸਨ ਸਰਦੀਆਂ ਦੇ। ਭਾਈ ਦਇਆ ਸਿੰਘ ਜੀ ਨੇ, ਭਾਈ ਮਾਨ ਸਿੰਘ ਜੀ ਤੇ ਭਾਈ ਧਰਮ ਸਿੰਘ ਨੇ ਚਾਦਰਾਂ ਦੇ ਬੁੱਕਲੇ ਮਾਰ ਕੇ ਤੇ ਚਿਹਰਿਆਂ ਦੇ ਉੱਤੇ ਨਾ ਇੱਦਾਂ ਦਾੜੇ ਥੱਲੇ ਲੁਕੋਏ ਹੋਏ ਸੀ ਵੀ ਪਤਾ ਨਹੀਂ ਸੀ ਲੱਗਦਾ, ਸਿਰਾਂ ਤੇ ਵੀ ਲਏ ਹੋਏ ਸੀ। ਤੋ ਇੱਦਾਂ ਚਿਹਰਾ ਜਿਹੜਾ ਸੀ ਉਹ ਭਾਈ ਦਇਆ ਸਿੰਘ, ਧਰਮ ਸਿੰਘ ਤੇ ਮਾਨ ਸਿੰਘ ਹੋਣਾ ਨੇ ਛੁਪਾਇਆ ਹੋਇਆ।
ਗਮਨੇ ਸ਼੍ਰੀ ਪ੍ਰਭ ਜਾਤ ਅਗਰ ਕੋ,
ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਵਾਰੀ ਮੂਹਰੇ ਮੂਹਰੇ ਅੱਗੇ ਅੱਗੇ ਤੁਰਦੀ ਜਾ ਰਹੀ ਹੈ।
ਪੂਜ ਤੁਰਕ ਗਨ ਕੇ ਬਨ ਪੀਨ,
ਤੁਰਕਾਂ ਦੇ ਪੂਜਨੀਕ ਹੋ ਕੇ ਜਾ ਰਹੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਨੀਤੀ ਸਿਖਾ ਰਹੇ ਨੇ ਸਿੱਖਾਂ ਨੂੰ ਮਹਾਰਾਜ ਜੀ, ਜੁਗਤੀ ਮੁਕਤੀ ਦੱਸ ਰਹੇ। ਜਿਹੜੇ ਤੁਰਕ ਗੁਰੂ ਘਰ ਦੇ ਵਿਰੋਧੀ ਗੁਰਦੇਵ ਨੂੰ ਲੱਭ ਰਹੇ ਨੇ, ਉਹਨਾਂ ਦੇ ਪੂਜਨੀਕ ਬਣ ਕੇ ਜਾ ਰਹੇ, ਉਹੀ ਤੁਰਕ ਮੱਥਾ ਟੇਕ ਰਹੇ ਨੇ ਵੀ ਇਹ ਤਾਂ ਕੋਈ ਮਹਾਂਪੁਰਖ ਨੇ, ਸੈਯਦ ਪੀਰ ਨੇ। ਉਹ ਸੀਸ ਝੁਕਾ ਰਹੇ ਨੇ ਕਲਗੀਧਰ ਜੀ ਨੂੰ।
ਸ਼ਰਧਾਵਾਨ ਬੰਦਨਾ ਠਾਣੇ,
ਉਹ ਸ਼ਰਧਾਵਾਨ ਹੋ ਕੇ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕਰਦੇ, ਨਮਸਕਾਰ ਕਰਦੇ ਵੀ ਇਹ ਉੱਚ ਦੇ ਪੀਰ ਹਨ।
ਹੀਰੇ ਅਦਭੁਤ ਰੂਪ ਨਵੀਨ,
ਮਹਾਰਾਜ ਜੀ ਦਾ ਸਰੂਪ ਵੇਖਦੇ ਬੜਾ ਅਦਭੁਤ, ਨਵਾਂ ਰੂਪ, कदे इन्हां ये पंजाब च रहण वाले तुरकां ने इदां दा सरूप वेख्या ही नहीं सी कदे वी जिहड़े उच्चे पीर ने इदां दे हुंदे आ साबत सूरत हुंदे आ केस खोल के पिछे नूं महाराज जी ने सीस दे दस्तारा सजाया होया सी। तो जिन्ने तुरक ने वह सजदा करदे महाराज जी नूं नमस्कार करदे आम लोग भी मत्था टेकदे
पुरते निकस अगर के मग चल
माछीवाड़े नगर चो निकल के सतगुरु जी बाहर नू अगे नू वधे हन
श्री सतगुर सब रीत प्रवीन
सतगुरु जी जो सर्ब रीतियां करके प्रवीन हन जिन्हां तो वध प्रवीन प्रवीन कहंदे ने सियाणे नू प्रवीन कहंदे ने समझदार नू तो जिन्हां तो वध कोई दूसरा समझदार प्रवीन नहीं है
कीतक कोस गए जब चल कै
सतगुरु तुरदिया तुरदिया जदों कुछ कोह दा पेंडा तय करके अगे आए
सैना पसरी तुरकन केर
तुरकां दी सैना पसरी हुई सी चारे पासे तुरक इधर उधर दौड़े फिरदे लभदे फिरदे सी थां थां ते रस्तियां ते चौंकियां ला के खड़े सन
फिरे हजारों इत उत डोलत
कोई एक दो तुरक थोड़ी हजारां दी गिणती च तुरक सन जेड़े इधर उधर डोलदे फिरदे ने लभदे फिरदे ने सतगुरां नूं
परे हजारों कर कर डेरे
हजारां दी गिणती च तुरकां ने डेरे पाए हुए ने सज्जे खब्बे जेड़े राह ने उन्हां रस्तियां दे उत्ते आउंदिआं जांदिआं लोकां नूं रोकदे आ उन्हां नूं पुछदे आ कौण कित्थों आए हो दुगवाई भराओ अपनी किहड़े पिंड दे जे तो इस तरह हजारां दी गिणती च तुरकां दे डेरे पए होए ने
उतरियो इक उमराव अगारी
जिहड़े रस्त्यों सतगुरु जी जा रहे सन उत्थे अजकल गुरद्वारा साहब है गुरद्वारा किरपान भेट साहिब माछीवाड़े शहर तो बाहर नूं आउंदिआं थोड़ी दूरी ते अस्थान है गुरद्वारा किरपान भेट साहब उत्थे करके जदों सतगुरु जी आए उत्थे एक मुसलमाना दा कोई अफसर उतरिया होया सी ये रस्ता सी उहदियां फौजां उतरियां होईयां सी वह भी लभ रहे सी कलगीधर जी नूं
पंच हजार चमो तिस केर
इहदे नाल तकरीबन पंज हजार सिपाहियां दी फौज है ये जड़ा उमराव इत्थे उतरिया इहदे नाल पंज हजार फौज है
निकट पर्यंक गुरु को गमनियो
जदों पलंगा महाराज जी दा उच्चे पीर बने गुरदेव इन्हां दे कोलों दी गुजरन लगे लंघन लगे
कितक सिपाही आवत हेर
सिपाहियां ने वेख्या भी कोई जा रहा वो अगे आ गए अठ दस सिपाही उन्होंने अगों आ के राह रोक लिया
जाए कयो उमराव अगारी
उन्होंने इधर सतगुरां दी सवारी रोक ली उधरों दो तीन सिपाही अपने अफसर कोल गए उस उमराव कोल
एक प्रियंक पर चढ़ियो सिधाए
कहन लगे जनाब कोई बंदा है पता नहीं कौन है पलंगे दे उत्ते बैठे ने ते उन्हां दे पांच चार सेवादार ने नाल उन्हां दे उन्हां दा पलंगा चुक के लैके जा रहे ने
फैली चमू सकल जिस कारण
भी जेड़ी फौज सजे खब्बे पसरी हुई है अपनी जेड़े कारण दी पसरी हुई है
गुर तर पेस निकस न जाए
किते ए ओही गुरु ता नहीं जेड़ा पेस बटा के इत्थों निकल ना जाए किते उन्हां सिपाहियां ने कहा उमराव नूं भी किते गुरु जी आप ता नहीं हन भी भेस बदला के इथों अपनियां अखां च कट्टा पा के निकल जाना
थान थान पुर ग्रामन में सब
क्योंकि पिंड पिंड शहर शहर हर नगर हर घर दे विच
जित कित खोजत है समुदाय
साडे सिपाही गुरु जी नूं लभ रहे ने गुरु जी नूं पाल रहे ने किते ऐसा ना होवे भी इत्थे असी लभदे रह जाइए ते गुरु जी भेस बदला के साडियां अखां दे सामने निकल जाण ते सानू पता भी ना लगे
सावधान तुम पी कर निर्णय
ते तुसी भी सावधान होवो जनाब अफसर साहब हो सकदा भी ये गुरु जी ना होण इन्हां नू अपने कोल सद्दो इन्हां दी पुछ गिछ करो पड़ताल करो क्योंकि ये सारे तुरको ने जिन्हां ने कदे गुरु साहब दे दर्शन ही नहीं सी कीते इन्हां नू पता ही नहीं सी भी गुरु साहब दा सरूप किहो जिहा पर मन दे विच इन्हां दे खदसा जरूर आ गया ਵੀ ਕਿਤੇ ਗੁਰੂ ਜੀ ਆਪ ਹੀ ਨਾ ਹੋਣ ਜਿਹੜੇ ਭੇਸ ਬਦਲਾ ਕੇ ਜਾ ਰਹੇ ਨੇ।
ਨਰ ਨਾ ਓਪਰੇ ਤੈ ਨਿਕਸਾਏ,
ਇਹਦੇ ਵੇਖੋ ਵੀ ਓਪਰੇ ਬੰਦੇ ਤਾਂ ਨੀ ਕਿਤੇ ਇਸ ਨਗਰ ਦੇ ਨੇ ਜਾਂ ਕਿਤੋਂ ਆਸੇ ਪਾਸਿਓ ਆਏ ਨੇ।
ਸੁਣ ਉਮਰਾ ਪਠੇ ਸ਼ੁਭ ਮਤ ਨਰ,
ਕਹਿੰਦੇ ਅਫਸਰ ਨੇ ਸੋਚਿਆ ਵੀ ਕਈ ਵਾਰੀ ਕੋਈ ਮਹਾਂਪੁਰਖ ਹੁੰਦਾ ਹੈ ਵੀ ਇਹ ਗੁਰੂ ਜੀ ਨਾ ਹੋਏ ਤੇ ਕੋਈ ਹੋਰ ਕੋਈ ਮਹਾਂਪੁਰਖ ਪੀਰ ਹੋਇਆ ਤੇ ਸਾਨੂੰ ਕੋਈ ਸਰਾਪ ਹੀ ਨਾ ਦੇ ਦੇ, ਵੀ ਇੱਦਾਂ ਨਹੀਂ ਵੀ ਸਿੱਧਾ ਆਪਾਂ ਉਹਨਾਂ ਦੇ ਜਾ ਕੇ ਗੱਲ ਪਈਏ, ਉਹਨਾਂ ਨੂੰ ਪੁੱਛੀਏ ਰੋਕ ਟੋਕ ਕੇ, ਵੀ ਢੰਗ ਜੇ ਨਾਲ ਗੱਲ ਕਰਨ ਵਾਸਤੇ ਦੋ ਚਾਰ ਇਹਨੇ ਸਿਆਣੇ ਬੰਦੇ ਭੇਜੇ ਵੀ ਜਿਹੜੇ ਜਾ ਕੇ ਠਰੰਮੇ ਨਾਲ ਪ੍ਰੇਮ ਨਾਲ ਜਾ ਕੇ ਗੱਲਬਾਤ ਕਰਨ।
ਬੂਜੋ ਜਾਏ ਪ੍ਰਿਅੰਕ ਪਰ ਕੋਏ,
ਇਹਨੇ ਆਪਣੇ ਉਹਨਾਂ ਸਿਪਾਹੀਆਂ ਨੂੰ ਜਿਹੜੇ ਸਿਆਣੇ ਬੰਦੇ ਸੀ ਉਹਨਾਂ ਨੂੰ ਕਿਹਾ ਵੀ ਜਾਓ ਉਹ ਪਲੰਘੇ ਤੇ ਜਿਹੜੇ ਬੈਠੇ ਆ ਉਹਨਾਂ ਨੂੰ ਪ੍ਰੇਮ ਨਾਲ ਜਾ ਕੇ ਪਹਿਲਾਂ ਹੱਥ ਜੋੜੋ ਤੇ ਢੰਗ ਨਾਲ ਪ੍ਰੇਮ ਨਾਲ ਜਾ ਕੇ ਗੱਲਬਾਤ ਕਰਕੇ ਉਹਨਾਂ ਨੂੰ ਪੁੱਛੋ।
ਤੁਰਤ ਆਏ ਘਰ ਉੱਚੇ ਬੋਲੇ,
ਉਹ ਆਏ ਇਕਦਮ ਪਹੁੰਚ ਕੇ ਤੇ ਆ ਕੇ ਬੋਲੇ ਆਵਾਜ਼ ਮਾਰ ਕੇ,
ਖਰੇ ਰਹੋ ਬਤਲਾਵੋ ਸੋਏ।
ਕਹਿਣ ਲੱਗਾ ਜੀ ਠਹਿਰ ਜਾਓ ਹਲੇ ਨਾ ਤੁਰਿਓ, ਇੱਥੇ ਹੀ ਰੁਕ ਜਾਓ, ਪਹਿਲਾਂ ਆਪਣੇ ਬਾਰੇ ਦੱਸੋ।
ਕਿਤ ਤੇ ਆਏ ਜਾਏ ਕਹਾਂ ਕੋ,
ਕਿੱਧਰੋਂ ਆਏ ਹੋ ਤੇ ਕਿੱਧਰ ਜਾ ਰਹੇ ਹੋ।
ਜਾਮਾ ਕੌਣ ਆਪ ਕੋ ਹੋਏ,
ਆ ਜਿਹੜਾ ਤੁਸੀਂ ਜਾਮਾ ਸਰੀਰ ਤੇ ਧਾਰਿਆ ਇਹ ਭੇਖ ਕਿਹੜਾ ਭੇਖ ਹੈ, ਅਸੀਂ ਪਹਿਲੋਂ ਕਦੇ ਇੱਦਾਂ ਦਾ ਭੇਖ ਨਹੀਂ ਵੇਖਿਆ।
ਨਬੀ ਗਨੀ ਖਾਂ ਉੱਤਰ ਦੀਨਸ,
ਸਤਿਗੁਰੂ ਜੀ ਆਪਣੀ ਮਸਤੀ ਚ ਬੇਪਰਵਾਹੀ ਦੇ ਰੰਗ ਚ ਬੈਠੇ ਹੈ, ਮੇਰੇ ਪਾਤਸ਼ਾਹ ਦੇ ਸਾਹਮਣੇ ਦਾ ਇਹ ਕਠਪੁਤਲੀਆਂ ਜੀਆਂ ਨੇ ਤੁਰੀਆਂ ਫਿਰਦੀਆਂ, ਇਹਨਾਂ ਦਾ ਕਾਹਦਾ ਭੈ ਆਉਣਾ ਸੀ। ਪਾਤਸ਼ਾਹ ਅਡੋਲ ਆਨੰਦ ਚ ਬੈਠੇ ਕੁਝ ਨਹੀਂ ਬੋਲੇ। ਗਨੀ ਖਾਂ ਤੇ ਨਬੀ ਖਾਂ ਦੇ ਭਾਈਚਾਰੇ ਦੇ ਲੋਕ ਸੀ, ਇਹ ਵੀ ਮੁਸਲਮਾਨ ਨੇ, ਜਿਹੜੇ ਖਲੋਤੇ ਪੁੱਛਦੇ ਆ ਉਹ ਵੀ ਮੁਸਲਮਾਨ ਨੇ। ਉਹਨਾਂ ਨੇ ਉਹਨਾਂ ਦੀ ਭਾਸ਼ਾ ਵਿੱਚ ਉਹਨਾਂ ਨੂੰ ਜਵਾਬ ਦਿੱਤਾ, ਦੱਸਣ ਲੱਗੇ
ਇਹ ਸੈਯਦ ਉੱਚ ਬਾਸੀ ਜੋ ਏ।
ਕਹਿਣ ਲੱਗੇ ਜੀ ਇਹ ਸੈਯਦ ਉੱਚ ਦੇ ਪੀਰ ਹਨ, ਮਹਾਂਪੁਰਖ, ਇਹ ਉੱਚ ਦੇ ਵਾਸੀ ਨੇ, ਸਦਾ ਉੱਚੀਆਂ ਮੰਡਲਾਂ ਚ ਰਹਿੰਦੇ ਐ, ਮਾਤ ਲੋਕ ਦੀ ਧਰਤੀ ਤੇ ਦਿਸਦੇ ਨੇ ਪਰ ਇਹ ਰਹਿੰਦੇ ਉੱਚ ਮੰਡਲਾਂ ਵਿੱਚ ਹੀ ਨੇ, ਇਹ ਉੱਚ ਦੇ ਮਹਾਨ ਮਹਾਂਪੁਰਖ ਹਨ।
ਕਰੀ ਹੱਜ ਹਾਜੀ ਇਹ ਦੀਰਗ,
ਇਹ ਬੜੇ ਵੱਡੇ ਹਾਜ਼ੀ ਨੇ, ਇਹਨਾਂ ਨੇ ਪੂਰੇ ਸੰਸਾਰ ਭਰ ਦਾ ਹੀ ਹੱਜ ਕੀਤਾ, ਵੱਡੇ ਵੱਡੇ ਜਿੰਨੇ ਮੁਸਲਮਾਨਾਂ ਦੇ ਅਸਥਾਨ ਹਨ ਉਹਨਾਂ ਸਾਰਿਆਂ ਦਾ ਹੱਜ ਇਹਨਾਂ ਨੇ ਕੀਤਾ ਹੋਇਆ।
ਜਹਾਂ ਮੌਜ ਤੈ ਨਿਤ ਵਿਚਰੰਤ,
ਔਰ ਜਿੱਥੇ ਇਹਨਾਂ ਦੀ ਮੌਜ ਹੁੰਦੀ ਆ ਉੱਥੇ ਆਪਣੀ ਮੌਜ ਨਾਲ ਨਿਤਾ ਪ੍ਰਤੀ ਵਿਚਰਦੇ ਆ, ਇੱਕ ਜਗ੍ਹਾ ਤੇ ਨਹੀਂ ਰਹਿੰਦੇ, ਇਹ ਵਿਚਰਦੇ ਰਹਿੰਦੇ ਆਪਣੀ ਮੌਜ ਨਾਲ, ਕਿਸੇ ਦੇ ਗੁਲਾਮ ਥੋੜੀ ਆ ਵੀ ਕਿਸੇ ਨੂੰ ਪੁੱਛ ਕੇ ਜਾਣਾ ਕਿੱਧਰ ਜਾਣਾ, ਇਹ ਸੁਤੰਤਰ ਨੇ, ਆਪਣੀ ਮਰਜ਼ੀ ਦੇ ਖੁਦ ਮਾਲਕ ਨੇ, ਜਿੱਥੇ ਇਹਨਾਂ ਦਾ ਚਿੱਤ ਕਰਦਾ ਉੱਥੇ ਵਿਚਰਦੇ ਹਨ।
ਸੁਨਤ ਸਿਪਾਹੀ ਗਮਨੇ ਤੂਰਨ,
ਇਹ ਪੁੱਛ ਕੇ ਨਾ ਉਹ ਸਿਪਾਹੀ ਬੜੀ ਛੇਤੀ ਨਾਲ ਵਾਪਸ ਆਪਣੇ ਅਫਸਰ ਦੇ ਕੋਲ ਗਏ।
ਪਹੁੰਚ ਨਿਕਟ ਉਮਰਾਵ ਪਨੰਤ,
ਜਾ ਕੇ ਆਪਣੇ ਅਫਸਰ ਕੋਲ ਪਹੁੰਚ ਕੇ ਕਹਿਣ ਲੱਗੇ,
ਸੈਯਦ ਇਹ ਹਾਜੀ ਹਜ ਕਰਕੇ।
ਕਹਿਣ ਲੱਗੇ ਜੀ ਇਹ ਕੋਈ ਸੈਯਦ ਨੇ ਤੇ ਹਾਜੀ ਨੇ ਉੱਚ ਦੇ ਪੀਰ ਹਨ।
ਫਿਰ ਤਾਂ ਆਪਣੇ ਮਤੇ ਮਤੰਤ,
ਆਪਣੀ ਮਤੇ ਵਿੱਚ ਆਪਣੀ ਮਰਜ਼ੀ ਵਿੱਚ ਆਪਣੀ ਮਸਤੀ ਵਿੱਚ ਫਿਰ ਰਹੇ ਨੇ।
ਨਗਰ ਉੱਚ ਕੋ ਬਾਸੀ ਪਾਕਤੇ,
ਉੱਚ ਨਗਰ ਦੇ ਵਾਸੀ ਨੇ ਜਿਹੜਾ ਮੁਲਤਾਨ ਦੇ ਪਾਸ ਦੱਸਿਆ ਜਾਂਦਾ ਹੈ।
ਦੀਰਗ ਪੀਰ ਰੀਤ ਲਖਿਅੰਤ,
ਕੋਈ ਵੱਡੇ ਪੀਰ ਜਾਪਦੇ ਹੈ ਜੀ, ਉਹਨਾਂ ਦਾ ਚਿਹਰਾ ਬੜਾ ਗਹਿਰ ਗੰਭੀਰ ਸੀ। ਅਫਸਰ ਸਾਹਿਬ ਅਸੀਂ ਵੇਖ ਕੇ ਆਏ ਹਾਂ, ਚਿਹਰਾ ਦਗ ਦਗ ਕਰਦਾ ਸੀ ਉਹਨਾਂ ਦਾ, ਬੜਾ ਪ੍ਰਤਾਪ ਸੀ ਉਹਨਾਂ ਦੇ ਚਿਹਰੇ ਉੱਤੇ।
ਸਕਲ ਕਚਹਿਰੀ ਸੁਨ ਗਨ ਤੁਰਕਨ,
ਹੁਣ ਕਚਹਿਰੀ ਲੱਗੀ ਸੀ ਤੁਰਕਾਂ ਦੀ, ਅਫਸਰ ਦੇ ਨਾਲ ਉਹਦੇ ਹੋਰ ਵੀ ਅਹਿਲਕਾਰ ਬੈਠੇ ਸੀ, ਉਹਨਾਂ ਨੇ ਜਦੋਂ ਇਹ ਗੱਲ ਬਾਤ ਸੁਣੀ,
ਮਸਲਤ ਕਰੀ ਗੁਰੂ ਨਾ ਸਿਧਾਏ,
ਇਹਨਾਂ ਨੇ ਸਲਾਹ ਕੀਤੀ, ਕਹਿੰਦੇ ਕਿਤੇ ਐਸਾ ਨਾ ਹੋਵੇ ਵੀ ਗੁਰੂ ਆਪ ਹੀ ਹੋਵੇ ਤੇ ਉੱਚ ਦਾ ਪੀਰ ਬਣਿਆ ਹੋਵੇ ਤੇ ਆਪਣੇ ਵਿੱਚੋਂ ਏਦਾਂ ਨਿਕਲ ਜਾਣ।
ਨਿਸਕੋ ਡੇਰੇ ਵਿਖੇ ਉਤਾਰੋ,
ਏਦਾਂ ਕਰੋ ਵੀ ਉਹਨਾਂ ਨੂੰ ਬੇਨਤੀ ਕਰਕੇ ਕਹੋ ਵੀ ਅੱਜ ਰਾਤ ਸਾਡੇ ਕੋਲ ਇੱਥੇ ਡੇਰਾ ਕਰਨ, ਵੀ ਅੱਜ ਰਾਤ ਇੱਥੇ ਸਾਡੇ ਕੋਲ ਹੀ ਰਹਿਣ, ਤੇ ਰਾਤ ਜਦੋਂ ਇੱਥੇ ਰਹਿਣਗੇ ਇਹਨਾਂ ਨੂੰ ਤੁਰਦਿਆਂ ਫਿਰਦਿਆਂ ਨੂੰ ਵੇਖਾਂਗੇ, ਗੱਲਬਾਤ ਕਰਦਿਆਂ ਨੂੰ ਤੱਕਾਂਗੇ, ਅਤੇ ਪਤਾ ਲੱਗੇਗਾ ਵੀ ਇਹ ਉੱਚਦੇ ਪੀਰ ਨੇ ਜਾਂ ਗੁਰੂ ਜੀ ਨੇ। ਇਹਦਾ ਸਾਨੂੰ ਨਿਰਣਾ ਹੋ ਜਾਏਗਾ ਜਦੋਂ ਬੈਠਣ ਉੱਠਣਗੇ ਸਾਡੇ ਨਾਲ।
ਖਾਣ ਪਾਨ ਤੇ ਪਰਖਿਓ ਜਾਏ,
ਕਹਿੰਦੇ ਰਾਤ ਨੂੰ ਅਸੀਂ ਇਹਨਾਂ ਨੂੰ ਦਾਵਤ ਕਰਾਂਗੇ, ਭੋਜਨ ਛਕਾਵਾਂਗੇ, ਤੇ ਜਦੋਂ ਖਾਣ ਪਾਨ ਕਰਾਵਾਂਗੇ ਉਦੋਂ ਪਤਾ ਲੱਗ ਜਾਏਗਾ ਵੀ ਇਹ ਸਾਡੇ ਭਾਈਚਾਰੇ ਚੋਂ ਨੇ ਜਾਂ ਬਾਹਰ ਦੇ ਹਨ। ਕਿਤੇ ਭੇਖ ਬਦਲਾ ਕੇ ਸਿੱਖ ਹੀ ਨਾ ਲੰਘੇ ਜਾਂਦੇ ਹੋਣ, ਗੁਰੂ ਜੀ ਨਾ ਹੋਣ। ਇਹ ਪਰਖ ਅੱਜ ਰਾਤ ਨੂੰ ਹੋ ਜਾਏਗੀ ਜਦੋਂ ਆਪਾਂ ਇਹਨਾਂ ਨੂੰ ਰੋਟੀ ਪਾਣੀ ਖਵਾਵਾਂਗੇ।
ਹੋਤ ਫਜ਼ਰ ਕੇ ਰੁਖਸਦ ਕਰੀਏ,
ਕਹਿੰਦੇ ਰਾਤ ਰੱਖ ਲਓ, ਇਹਨਾਂ ਨੂੰ ਲੰਗਰ ਪ੍ਰਸ਼ਾਦਾ ਛਕਾਓ, ਪਤਾ ਲੱਗ ਜਾਏਗਾ, ਪਰਖ ਲੱਗ ਜਾਏਗੀ, ਆਪਾਂ ਨੂੰ ਪਤਾ ਹੋ ਜਾਏਗਾ ਵੀ ਕੌਣ ਨੇ। ਕੱਲ੍ਹ ਸਵੇਰੇ ਫਜ਼ਰ ਦੀ ਨਮਾਜ਼ ਵੇਲੇ ਇਹਨਾਂ ਨੂੰ ਵਿਦਾ ਕਰ ਦਿਓ। ਜੇ ਪਤਾ ਲੱਗ ਗਿਆ ਵੀ ਗੁਰੂ ਜੀ ਨੇ ਤਾਂ ਵੀ ਵਾਹ ਭਲਾ, ਨਾ ਪਤਾ ਲੱਗਾ ਵੀ ਇਹ ਗੁਰੂ ਜੀ ਨਹੀਂ ਹਨ, ਇਹ ਆਪਣੀ ਤਸੱਲੀ ਹੋ ਗਈ, ਤੇ ਆਪਾਂ ਸਵੇਰੇ ਫਜ਼ਰ ਦੀ ਨਮਾਜ਼ ਦੇ ਨਾਲ ਹੀ ਇਹਨਾਂ ਨੂੰ ਰੁਖਸਤ ਕਰ ਦੇਵਾਂਗੇ।
ਆਪ ਕਰੋ ਜ਼ਾਰਤ ਦਰਸਾਏ,
ਫਿਰ ਅਸੀਂ ਕਹਾਂਗੇ ਜੀ ਜਾਓ ਮਹਾਰਾਜ, ਤੁਸੀਂ ਜਿੱਥੇ ਮਰਜ਼ੀ ਜਾ ਕੇ ਜ਼ਿਆਰਤ ਕਰੋ।
ਇਮਕੈ ਪਠੇ ਸਿਪਾਹੀ ਪਹੁੰਚੇ,
ਇੱਦਾਂ ਉਸ ਅਫਸਰ ਨੇ ਆਪਣੇ ਦੋ ਸਿਪਾਹੀ ਦੁਬਾਰਾ ਕਲਗੀਧਰ ਜੀ ਕੋਲ ਇਹ ਗੱਲਾਂ ਕਹਿ ਕੇ ਭੇਜੇ।
ਢਿੱਗ ਸਤਿਗੁਰ ਕੇ ਕਹੀ ਸੁਣਾਏ,
ਉਹ ਸਿਪਾਹੀ ਆਏ ਸਤਿਗੁਰੂ ਜੀ ਨੂੰ ਆ ਕੇ ਕਹਿਣ ਲੱਗੇ,
ਹੁਕਮ ਕਰਿਓ ਉਮਰਾਵ ਆਪ ਕੋ,
ਕਹਿਣ ਲੱਗੇ ਜੀ ਸਾਡੇ ਅਫਸਰ ਸਾਹਿਬ ਇੱਥੇ ਬੈਠੇ ਨੇ, 5000 ਹੀ ਜਰਨੈਲ ਨੇ, ਉਹਨਾਂ ਨੇ ਕਿਹਾ ਹੈ
ਡੇਰਾ ਕਰੀਏ ਨਿਸ ਇੱਕ ਆਏ,
ਤੁਸੀਂ ਇੱਕ ਰਾਤ ਇੱਥੇ ਸਾਡੇ ਕੋਲ ਡੇਰਾ ਕਰੋ, ਵੀ ਅੱਜ ਅਸੀਂ ਜਾਣ ਨਹੀਂ ਦੇਣਾ ਤੁਹਾਨੂੰ, ਵੀ ਤੁਸੀਂ ਇੱਕ ਰਾਤ ਇੱਥੇ ਸਾਡੇ ਕੋਲ ਰਹਿ ਕੇ ਡੇਰਾ ਕਰੋ, ਰਾਤ ਵਿਸ਼ਰਾਮ ਕਰੋ।
ਫਜ਼ਰ ਜਾਓ ਜਿਤ ਇੱਛਾ ਹੋਵੇ,
ਕੱਲ ਸਵੇਰੇ ਫਜ਼ਰ ਦੀ ਨਮਾਜ਼ ਸਮੇਂ ਜਿੱਥੇ ਤੁਹਾਡਾ ਦਿਲ ਕਰੇ ਅੱਗੇ ਨੂੰ ਚਲੇ ਜਾਇਓ, ਪਰ ਅੱਜ ਰਾਤ ਤੁਸੀਂ ਡੇਰਾ ਇੱਥੇ ਹੀ ਰੱਖਣਾ।
ਬੌਰ ਨਹੀਂ ਕੋ ਤੁਮ ਅਟਕਾਏ,
ਫਿਰ ਤੁਹਾਨੂੰ ਕੋਈ ਨਹੀਂ ਰੋਕੇਗਾ, ਤੁਸੀਂ ਜਿੱਥੇ ਮਰਜ਼ੀ ਜਾਓ, ਤੁਹਾਨੂੰ ਲਿਖਤ ਕਰਕੇ ਦੇ ਦਿਆਂਗੇ। ਅੱਗੇ ਜਿਹੜੀਆਂ ਚੌਂਕੀਆਂ ਹੋਣਗੀਆਂ, ਥਾਣੇ ਹੋਣਗੇ ਲੱਗੇ ਤੁਰਕਾਂ ਦੇ, ਉਹ ਵੀ ਤੁਹਾਡਾ ਰਸਤਾ ਨਹੀਂ ਰੋਕਣਗੇ।
ਦਇਆ ਸਿੰਘ ਸੁਣ ਬਾਕ ਬਖਾਨਿਓ,
ਸੁਣ ਕੇ ਭਾਈ ਦਇਆ ਸਿੰਘ ਜੀ ਨੇ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ
ਤੰਬੂ ਦੀਜੇ ਪ੍ਰਿਥਕ ਲਗਾਏ,
ਕਹਿਣ ਲੱਗੇ ਭਾਈ ਰਹਿ ਜਾਂਗੇ, ਪਰ ਇੱਕ ਸਾਡੀ ਸ਼ਰਤ ਹੈ ਵੀ ਗੁਰੂ ਸਾਹਿਬ ਜੀ ਸਾਡੇ ਜਿਹੜੇ ਪੀਰ ਜੀ ਨੇ ਇਹਨਾਂ ਵਾਸਤੇ ਵੱਖਰਾ ਤੰਬੂ ਅਸੀਂ ਲਾਉਣਾ। ਇਹ ਨਹੀਂ ਵੀ ਤੁਹਾਡੇ ਨਾਲ ਅੰਦਰ ਜਾ ਕੇ ਜਿਹੜੇ ਤੁਹਾਡੇ ਆਸਣ ਨੇ ਵੀ ਉੱਥੇ ਰਹਿਣਗੇ, ਐਸਾ ਨਹੀਂ ਹੈ। ਅਸੀਂ ਇਹਨਾਂ ਦਾ ਵੱਖਰਾ ਤੰਬੂ ਲਾਵਾਂਗੇ, ਸਾਨੂੰ ਤੰਬੂ ਇਹਨਾਂ ਦਾ ਵੱਖਰਾ ਲਾ ਕੇ ਦਿਓ।
ਤਬੇ ਪੀਰ ਜੀ ਸਿਵਰ ਕਰੇਂਗੇ,
ਤਾਂ ਸਾਡੇ ਪੀਰ ਜੀ ਡੇਰਾ ਕਰਨਗੇ, ਕਿਸੇ ਦੇ ਤੰਬੂ ਵਿੱਚ ਜਾਂ ਕਿਸੇ ਦੇ ਘਰ ਵਿੱਚ ਆਸਣ ਨਹੀਂ ਰੱਖਣਗੇ, ਇਹ ਆਸਣ ਰੱਖਣਗੇ ਆਪਣਾ ਵੱਖਰਾ, ਤੁਸੀਂ ਇਹਨਾਂ ਦਾ ਤੰਬੂ ਵੱਖਰਾ ਲਾ ਦਿਓ।
ਜ਼ਿਆਰਤ ਕਰੇ ਆਏ ਸਮੁਦਾਏ,
ਜਿਹਨਾਂ ਨੇ ਜ਼ਿਆਰਤ ਕਰਨੀ ਆ ਇਹਨਾਂ ਦੀ ਪੂਜਾ ਅਰਚਨਾ, ਕਿਉਂਕਿ ਇਹ ਪੀਰ ਲੋਕ ਨੇ, ਤੁਹਾਡੇ ਨਾਲ ਡੇਰਾ ਕਰਨਗੇ, ਤੁਹਾਡੇ ਤੰਬੂ ਵਿੱਚ ਜਾਂ ਤੁਹਾਡੇ ਘਰ 'ਤੇ ਆਏ ਗਏ ਲੋਕ, ਤੁਸੀਂ ਵੀ ਪਰੇਸ਼ਾਨ ਹੋਵੋਗੇ। ਇਹਨਾਂ ਦੇ ਦਰਸ਼ਨ ਕਰਨ ਵਾਸਤੇ ਸੰਗਤ ਆਉਂਦੀ ਜਾਂਦੀ ਆ, ਇਹਨਾਂ ਨੇ ਰੱਬ ਰੱਬ ਕਰਨਾ, ਇਹਨਾਂ ਨੂੰ ਇਕਾਂਤ ਚਾਹੀਦਾ, ਇਸ ਕਰਕੇ ਇਹਨਾਂ ਨੂੰ ਤੰਬੂ ਵੱਖਰਾ ਲਾ ਦਿਓ।
ਤਿੰਨੋ ਬੂਝ ਉਮਰਾਵ ਲਿਓ ਪੁਨ,
ਉਹ ਆਏ ਉਹਨਾਂ ਨੇ ਆ ਕੇ ਆਪਣੇ ਅਫਸਰ ਨੂੰ ਪੁੱਛਿਆ ਜੀ, ਉਹ ਕਹਿੰਦੇ ਰਹਿ ਜਾਂਦੇ ਆ ਪਰ ਸਾਨੂੰ ਤੰਬੂ ਵੱਖਰਾ ਲਾ ਕੇ ਦਿਓ।
ਬਾਹਰ ਪੌਰ ਦੁਰਗ ਕੇ ਮਾਏ,
ਉੱਥੇ ਕੋਈ ਕਿਲਾ ਵੀ ਬਣਿਆ ਹੋਇਆ ਸੀ, ਹੁਣ ਤਾਂ ਨਹੀਂ ਹੈ ਪਰ ਪਹਿਲਾਂ ਉਸ ਸਮੇਂ ਹੋਵੇਗਾ। ਉਹ ਕਹਿਣ ਲੱਗੇ ਜੀ ਠੀਕ ਹੈ ਵੀ ਕਿਲੇ ਦੇ ਅੰਦਰ ਨਹੀਂ ਆਉਂਦੇ ਤਾਂ ਕੋਈ ਗੱਲ, ਜਿਹੜਾ ਕਿਲੇ ਦਾ ਬਾਹਰਲਾ ਦਰਵਾਜ਼ਾ ਅਤੇ ਅੰਦਰਲਾ ਦੋ ਦਰਵਾਜ਼ੇ ਹੁੰਦੇ ਸੀ ਅਤੇ ਵਿਚਕਾਰ ਜਿਹੜੀ ਜਗ੍ਹਾ ਹੈ ਉੱਥੇ ਉਹਨਾਂ ਦਾ ਤੰਬੂ ਲਾ ਦਿਓ ਅਤੇ ਉੱਥੇ ਉਹ ਆ ਕੇ ਆਪਣਾ ਟਿਕਾਣਾ ਕਰ ਲੈਣ।
ਅੰਤਰ ਜੈਬੇ ਕੋ ਮਗ ਟਿਗ ਟਿਗ,
ਹਾਂ ਉੱਥੇ ਅੰਦਰ ਜਾਣ ਵਾਲਾ ਰਸਤਾ ਹੈ ਅਤੇ ਉੱਥੇ ਨੇੜੇ ਹੀ ਉਹਨਾਂ ਦਾ ਤੰਬੂ ਲਾ ਦਿਓ।
ਤੈਠਾ ਤੰਬੂ ਦੀਨ ਲਗਾਏ,
ਇਹਨਾਂ ਨੇ ਸਤ ਬਚਨ ਕਿਹਾ ਅਤੇ ਉੱਥੇ ਤੰਬੂ ਤਾਣ ਦਿੱਤਾ।
ਨਬੀ ਗਨੀ ਖਾਂ ਗਮਨੇ ਅੰਤਰ,
ਗਨੀ ਖਾਂ ਨਬੀ ਖਾਂ ਪਹਿਲਾਂ ਅੰਦਰ ਗਏ।
ਦਇਆ ਸਿੰਘ ਪਸ਼ਚਾਤ ਚਲਾਏ,
ਫਿਰ ਭਾਈ ਦਇਆ ਸਿੰਘ ਜੀ ਪਿੱਛੇ ਪਿੱਛੇ ਆਏ।
ਧਰਮ ਸਿੰਘ ਅਰਮਾਨ ਸਿੰਘ ਜੁਗ,
ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ
ਪਾਛਲ ਪਾਵੇ ਦੇ ਸੀਸ ਉਠਾਏ।
ਇਹਨਾਂ ਨੇ ਪਿਛਲੇ ਪਾਵੇ ਚੁੱਕੇ ਹੋਏ ਨੇ, ਨਾਲ ਨਾਲ ਜਾ ਰਹੇ ਹਨ।
ਪ੍ਰਥਮ ਪੌਰ ਕੇ ਅੰਤਰ ਬਰ ਕਰ,
ਕਿਲੇ ਦਾ ਜਿਹੜਾ ਬਾਹਰਲਾ ਦਰਵਾਜ਼ਾ ਹੈ ਉਸ ਦਰਵਾਜ਼ੇ ਦੇ ਵਿੱਚ ਪ੍ਰਵੇਸ਼ ਕੀਤਾ ਪਲੰਘਾ ਲੈ ਕੇ ਸਤਿਗੁਰਾਂ ਦਾ।
ਦੂਤੀ ਪੌਰ ਕੇ ਕੁਛ ਅਗਵਾਏ,
ਫਿਰ ਜਿਹੜਾ ਅੰਦਰ ਦੂਜਾ ਦਰਵਾਜ਼ਾ ਹੈ ਉਹਦੇ ਤੋਂ ਪਹਿਲਾਂ ਹੀ ਕੁਝ ਦੂਰੀ ਤੇ
ਤੰਬੂ ਵਿਖੇ ਪ੍ਰਿਅੰਕ ਉਤਾਰੇ,
ਉੱਥੇ ਤੰਬੂ ਲਾਤਾ ਸਿਪਾਹੀਆਂ ਨੇ, ਉਸੇ ਤੰਬੂ ਦੇ ਵਿੱਚ ਸਤਿਗੁਰਾਂ ਦਾ ਪਲੰਘਾ ਉਤਾਰਿਆ ਸੇਵਾਦਾਰਾਂ ਨੇ, ਭਾਈ ਗਨੀ ਖਾਂ, ਨਬੀ ਖਾਂ ਨੇ।
ਪੰਚੋਂ ਬੈਠੇ ਢਿੱਗ ਦਰਸਾਏ,
ਮਹਾਰਾਜ ਜੀ ਪਲੰਘੇ ਤੇ ਬੈਠੇ ਨੇ, ਇਹ ਪੰਜੇ ਥੱਲੇ ਬਹਿ ਗਏ, ਥੱਲੇ ਆਸਣ ਵਿਛਿਆ ਹੋਇਆ ਸੀ ਤੇ ਥੱਲੇ ਬਹਿ ਗਏ, ਕਲਗੀਧਰ ਜੀ ਦੇ ਦਰਸ਼ਨ ਕਰ ਰਹੇ ਨੇ ਪੰਜੇ ਜੜੇ।
ਕਿਤਕ ਦੇਰ ਮੈਂ ਪੁੰਨ ਨਾਰੇ ਆਇਓ,
ਹਾਲੇ ਬੈਠੇ ਹੀ ਸਨ, ਕੁਝ ਸਮੇਂ ਬਾਅਦ ਇੱਕ ਸਿਪਾਹੀ ਇੱਕ ਬੰਦਾ ਚੱਲ ਕੇ ਆਇਆ ਤੁਰਕਾਂ ਦਾ।
ਤੁਮ ਸੋ ਕਹਿ ਭੇਜਿਓ ਉਮਰ ਆਏ,
ਇਹ ਬੋਲਿਆ ਕਹਿਣ ਲੱਗਾ, ਪੀਰ ਜੀ ਆਪ ਜੀ ਦੇ ਬਾਬਤ ਸਾਡੇ ਜਿਹੜੇ ਉਮਰਾਵ ਹਨ, ਅਫਸਰ ਸਾਹਿਬ ਹਨ, ਉਹਨਾਂ ਨੇ ਗੱਲ ਕਹਿ ਕੇ ਭੇਜੀ ਹੈ।
ਕਹੇ ਸ਼ਹਾਦੀ ਆਨ ਜੇ ਕੋਈ,
ਇਹ ਤੁਹਾਡੀ ਕੋਈ ਗਵਾਹੀ ਦੇ ਦੇਵੇ ਵੀ ਤੁਸੀਂ ਕੌਣ। ਸ਼ਾਦੀ ਦਾ ਮਤਲਬ ਵੀ ਕੋਈ ਗਵਾਹ ਹੋਵੇ ਜਿਹੜਾ ਤੁਹਾਡੀ ਗਵਾਹੀ ਜੇ ਦੇ ਜਾਵੇ।
ਨਿਸ਼ਚੇ ਸੈਯਦ ਦਿਓ ਬਤਾਏ,
ਕੋਈ ਗਵਾਹ ਆ ਜੇ ਜਿਹੜਾ ਗਵਾਹੀ ਦੇ ਦੇਵੇ ਤੇ ਉਹਦੀ ਗਵਾਹੀ ਤੋਂ ਇਹ ਨਿਸ਼ਚਾ ਹੋ ਜੇ ਵੀ ਤੁਸੀਂ ਉੱਚ ਦੇ ਪੀਰ ਹੋ, ਸੈਯਦ ਹੋ, ਕੋਈ ਇੱਦਾਂ ਦਾ ਕੋਈ ਗਵਾਹ ਹੋਵੇ ਤੁਹਾਡੇ ਕੋਲ ਤਾਂ ਉਹਨੂੰ ਤੁਸੀਂ ਹਾਜ਼ਰ ਕਰ ਦਿਓ, ਸਾਡਾ ਅਫਸਰ ਉਹਦੇ ਕੋਲੋਂ ਗਵਾਹੀ ਲੈ ਲਵੇਗਾ ਤੇ ਤੁਸੀਂ ਆਰਾਮ ਨਾਲ ਸਵੇਰੇ ਇੱਥੋਂ ਚਲੇ ਜਾਇਓ ਤੇ ਕਿਸੇ ਤਰ੍ਹਾਂ ਦੀ ਤੁਹਾਨੂੰ ਰਸਤੇ ਵਿੱਚ ਵੀ ਅੱਗੇ ਵੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਜਿਵੇਂ ਅੱਜ ਕੱਲ੍ਹ ਵੀ ਪੁਲਿਸ ਮਹਿਕਮਿਆਂ ਵਿੱਚ ਉਹ ਗਵਾਹ ਮੰਗਦੇ ਹੁੰਦੇ ਆ ਵੀ ਕਿਸੇ ਤਰ੍ਹਾਂ ਦਾ, ਹਾਂ ਭਾਈ ਤੁਸੀਂ ਇਹਨੂੰ ਜਾਣਦੇ ਹੋ, ਗੁਆਂਢੀਆਂ ਦੇ ਦੋਵਾਂ ਦੇ ਸਾਈਨ ਕਰਾ ਲੈਂਦੇ ਗਵਾਹ। ਤੋ ਇਸੇ ਤਰ੍ਹਾਂ ਉਦੋਂ ਵੀ ਇੱਦਾਂ ਦੀ ਕੋਈ ਰੀਤ ਸੀ, ਕਹਿਣ ਲੱਗੇ ਜੀ ਕੋਈ ਗਵਾਹੀ ਭਰ ਜੇ ਤੁਹਾਡੀ, ਕੋਈ ਸ਼ਾਦੀ ਦੇ ਜਾਵੇ ਤੇ ਤੁਸੀਂ ਬੜੇ ਸੁਰਖਰੂ ਹੋ ਕੇ ਇੱਥੋਂ ਜਾ ਸਕਦੇ ਹੋ।
ਤੋ ਤੁਮ ਜਾਣ ਪਾਏ ਗੋ ਆਗੇ,
ਤਾਂ ਤੁਸੀਂ ਇੱਥੋਂ ਅੱਗੇ ਜਾ ਸਕਦੇ ਹੋ ਜੇ ਕੋਈ ਤੁਹਾਡੀ ਆ ਕੇ ਗਵਾਹੀ ਦੇ ਜੇ, ਤੁਹਾਡੀ ਕੋਈ ਸ਼ਾਦੀ ਭਰ ਜਾਵੇ।
ਜੇ ਕੋ ਨਹੀਂ ਬਤਾਵੇ ਆਏ,
ਹਾਂ ਪੀਰ ਜੀ ਜੇ ਤੁਹਾਡੀ ਕਿਸੇ ਨੇ ਸ਼ਾਦੀ ਨਾ ਭਰੀ, ਤੁਹਾਡੀ ਕਿਸੇ ਨੇ ਆ ਕੇ ਗਵਾਹੀ ਨਾ ਦਿੱਤੀ ਵੀ ਤੁਹਾਡੇ ਬਾਰੇ ਨਾ ਦੱਸਿਆ,
ਤੋ ਅਟਕੇ ਹੀ ਏਠਾਂ ਰਹਿਓ।
ਜਿਹੜਾ ਕੋਈ ਆ ਕੇ ਤੁਹਾਡੀ ਸ਼ਨਾਖਤ ਜੇ ਕਿਸੇ ਨੇ ਨਾ ਕੀਤੀ, ਜੇ ਤਾਂ ਕੋਈ ਸ਼ਨਾਖਤ ਕਰਕੇ ਕਹਿ ਜਾਵੇ ਵੀ ਹਾਂ ਮੈਂ ਇਹਨਾਂ ਨੂੰ ਜਾਣਦਾ ਏ ਉੱਚ ਦੇ ਪੀਰ ਨੇ, ਫਿਰ ਤਾਂ ਤੁਸੀਂ ਜਾ ਸਕਦੇ ਹੋ। ਪਰ ਜੇ ਕਿਸੇ ਨੇ ਆ ਕੇ ਤੁਹਾਡੀ ਸ਼ਨਾਖਤ ਨਾ ਕੀਤੀ, ਤੁਹਾਡੀ ਗਵਾਹੀ ਨਾ ਭਰੀ, ਤੇ ਫਿਰ ਸਾਡੀ ਮਜਬੂਰੀ ਆ, ਤੁਸੀਂ ਫਿਰ ਇੱਥੇ ਹੀ ਅਟਕੇ ਰਹੋਗੇ, ਜਦੋਂ ਤਾਂ ਹੀ ਕੋਈ ਆ ਕੇ ਤੁਹਾਡੀ ਕੋਈ ਸ਼ਨਾਖਤ ਨਾ ਕਰ ਜਾਏ। ਫਿਰ ਭਾਵੇਂ ਦੋ ਦਿਨ ਲੱਗ ਜਾਣ, ਚਾਰ ਦਿਨ, ਮਹੀਨਾ ਲੱਗ ਜਾਏ, ਫਿਰ ਇੱਥੇ ਹੀ ਬਹਿਣਾ ਪਏਗਾ ਤੁਹਾਨੂੰ। ਹਾਂ ਜੇ ਕੋਈ ਗਵਾਹੀ ਦੇ ਦੇਵੇ ਸ਼ਨਾਖਤ ਕਰਕੇ ਤੁਹਾਡੀ, ਤੇ ਕੱਲ੍ਹ ਸਵੇਰੇ ਫਜਰ ਦੀ ਨਮਾਜ਼ ਤੋਂ ਪਹਿਲਾਂ ਹੀ ਤੁਸੀਂ ਇੱਥੋਂ ਜਾ ਸਕਦੇ। ਹਾਂਜੀ,
ਇਸ ਕਾਰਨ ਕੁਛ ਕਰੋ ਉਪਾਏ,
ਇਹਦਾ ਤੁਸੀਂ ਕੋਈ ਉਪਾਅ ਕਰ ਲਓ ਵੀ ਜੇ ਕੋਈ ਬੰਦਾ ਤੁਹਾਨੂੰ ਇਸ ਇਲਾਕੇ 'ਚ ਨੇੜੇ ਤੇੜੇ ਜਾਣਦਾ ਹੋਵੇ, ਉਥੋਂ ਉਹਨੂੰ ਸੱਦ ਲਓ ਤੇ ਉਹ ਤੁਹਾਡੀ ਗਵਾਹੀ ਭਰ ਜਾਵੇ।
ਸ਼੍ਰੀ ਗੁਰੂ ਸੁਨ ਮੁਖ ਤੇ ਫੁਰਮਾਇਓ,
ਜਦੋਂ ਸਿਪਾਹੀ ਨੇ ਗੱਲ ਕਹੀ, ਸੁਣ ਕੇ ਬਾਜਾਂ ਵਾਲੇ ਸਤਿਗੁਰੂ ਕਲਗੀਧਰ ਜੀ ਬੋਲੇ ਫੁਰਮਾਇਆ,
ਸੈਯਦ ਬਸੇ ਨੂਰਪੁਰ ਥਾਏ।
ਮਹਾਰਾਜ ਜੀ ਕਹਿਣ ਲੱਗੇ ਇੱਥੋਂ ਕੁਝ ਦੂਰੀ ਤੇ ਨਾਲ ਹੀ ਇੱਕ ਪਿੰਡ ਹੈ, ਪਿੰਡ ਦਾ ਨਾਮ ਹੈ ਨੂਰਪੁਰਾ। ਉਹ ਜਿਹੜਾ ਨੂਰਪੁਰ ਪਿੰਡ ਹੈ ਉੱਥੇ ਇੱਕ ਸੈਯਦ ਰਹਿੰਦੇ ਨੇ, ਉਹਨਾਂ ਦਾ ਨਾਮ ਇਨਾਇਤ ਅਲੀ ਹੈ, ਗਿਆਨੀ ਗਿਆਨ ਸਿੰਘ ਹੋਣਾ ਨੇ ਤਵਾਰੀਖ ਗੁਰੂ ਖਾਲਸਾ 'ਚ ਇਹ ਨਾਂ ਲਿਖਿਆ ਇਨਾਇਤ ਅਲੀ। ਅਤੇ ਕਹਿੰਦੇ ਹਸਨ ਅਲੀ ਵੀ ਹੈ, ਉਹ ਮੋਠੂ ਮਾਜਰੀਆ ਹੈ, ਨਾਲ ਹੀ ਉੱਥੇ ਪਿੰਡ ਮੋਠੂ ਮਾਜਰਾ ਹੈ, ਉੱਥੋਂ ਦਾ ਇੱਕ ਹਸਨ ਅਲੀ ਹੈ। ਤੋ ਇਨਾਇਤ ਅਲੀ ਜਿਹੜਾ ਹੈ ਇਹ ਨੂਰਪੁਰੇ ਦਾ ਰਹਿਣ ਵਾਲਾ ਸੈਯਦ ਹੈ। ਇਹ ਦਰਅਸਲ ਗੁਰੂ ਸਾਹਿਬ ਦੇ ਕੋਲ ਨਾ ਇਹ ਘੋੜੇ ਵੇਚਣ ਖਰੀਦਣ ਆਉਂਦੇ ਸੀ, ਵਪਾਰੀ ਸੀ, ਸੁਦਾਗਰ ਸੀ, ਤੋ ਸ਼ਰਧਾਵਾਨ ਵੀ ਸੀ, ਮਹਾਰਾਜ ਜੀ ਦੇ ਜਾਣੂ ਸੀ ਪੁਰਾਣੇ। ਤੋ ਇਹ ਪਾਤਸ਼ਾਹ ਜੀ ਇੱਥੋਂ ਜਾ ਰਹੇ ਨੇ ਤੇ ਬੜੀ ਜੁਗਤੀ ਮੁਗਤੀ ਨਾਲ, ਗੁਰਦੇਵ ਨੂੰ ਪਤਾ ਸੀ ਵੀ ਇਹ ਪੁੱਛ ਸਕਦੇ ਆ ਰਸਤੇ 'ਚ, ਰੋਕਣਗੇ ਕਿਸੇ ਨੂੰ, ਸ਼ਾਦੀ ਵਾਸਤੇ ਵੀ ਕਹਿਣਗੇ, ਗਵਾਹੀ ਵਾਸਤੇ। ਉਹ ਤਿਆਰੀ ਪਾਤਸ਼ਾਹ ਦੀ ਪ੍ਰੋਪਰ ਪਹਿਲਾਂ ਬਣੀ ਹੋਈ ਸੀ। ਤੋ ਇਹ ਪੰਥ ਨੂੰ ਮਹਾਰਾਜ ਜੀ ਜੁਗਤੀਆਂ ਮੁਗਤੀਆਂ ਦੱਸ ਰਿਹਾ ਵੀ ਸਿੱਖਾਂ ਨੇ ਕਿਵੇਂ ਵਰਤਣੀਆਂ ਨੇ ਸਮਾਂ ਆਉਣ 'ਤੇ। ਤੋ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਕਿ ਉਹ ਜਿਹੜਾ ਨੂਰਪੁਰੇ ਦਾ ਰਹਿਣ ਵਾਲਾ ਸੱਯਦ ਹੈ,
ਅਬ ਮਾਛੀ ਵਾਰੀ ਹੈ ਦਲ ਮੈਂ,
ਉਹ ਇਸ ਵੇਲੇ ਮਾਛੀਵਾੜੇ ਦਲ ਦੇ ਵਿੱਚ ਹੈ। ਜਿਹੜੀ ਮਾਛੀਵਾੜੇ ਤੁਹਾਡੀ ਫੌਜ ਰਹਿੰਦੀ ਹੈ ਤੁਰਕਾਂ ਦੀ, ਉਹਦੇ ਵਿੱਚ ਉਹ ਰਹਿ ਰਿਹਾ ਹੈ।
ਇਸ ਕੋ ਬੂਜੋ ਲਿਓ ਬੁਲਾਏ,
ਉਹਨੂੰ ਬੁਲਾ ਲਓ ਤੇ ਉਹਨੂੰ ਬੁਲਾ ਕੇ ਉਹਨੂੰ ਪੁੱਛ ਲਓ ਸਾਡੇ ਬਾਰੇ।
ਅਬ ਨਰ ਜਾਏ ਹਕਾਰਨ ਕਰ ਹੈ,
ਏਦਾਂ ਕਰੋ ਵੀ ਹੁਣੇ ਜਾਓ, ਸ਼ਾਮ ਦਾ ਸਮਾਂ ਵੀ ਮਾਛੀਵਾੜਾ ਇੱਥੇ ਲਾਗੇ ਹੀ ਆ, ਉੱਥੇ ਉਹ ਫੌਜ ਦੇ ਵਿੱਚ ਹੈ, ਤੇ ਹੁਣ ਜਾ ਕੇ ਹੁਣੇ ਉਹਨੂੰ ਜਾ ਕੇ ਕਹਿ ਦਿਓ ਬੁਲਾ ਲਓ।
ਔਰ ਹੋਤਲੋ ਸੋ ਚੱਲ ਆਏ,
ਸ਼ਾਮ ਦਾ ਸਮਾਂ ਉਹਨੂੰ ਤੁਸੀਂ ਕਹਿ ਕੇ ਆਓਗੇ ਤੇ ਕੱਲ ਸਵੇਰ ਹੁੰਦਿਆਂ ਤੱਕ ਉਹ ਆ ਜਾਏਗਾ ਇੱਥੇ। ਵੀ ਇਹ ਨਾ ਹੋਵੇ ਵੀ ਤੁਸੀਂ ਕੱਲ ਸਵੇਰੇ ਭੇਜੋ, ਉਹ ਸ਼ਾਮ ਤਾਈਂ ਆਵੇ ਤੇ ਸਾਨੂੰ ਇੱਕ ਦਿਨ ਹੋਰ ਬਿਠਾ ਛੱਡੋ ਇੱਥੇ। ਮਹਾਰਾਜ ਜੀ ਕਹਿੰਦੇ ਇੱਦਾਂ ਕਰੋ, ਉਹਨੂੰ ਸਰਿਆ ਹੁਣੇ ਭੇਜ ਦਿਓ, ਉਹ ਕੱਲ ਸਵੇਰ ਸਵਖਤੇ ਇੱਥੇ ਆ ਜਾਏਗਾ, ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਆ ਕੇ ਸਾਡੀ ਸ਼ਾਦੀ ਭਰ ਜਾਏਗਾ ਵੀ ਅਸੀਂ ਇਹਨਾਂ ਨੂੰ ਜਾਣਦੇ ਹਾਂ ਤੇ ਅਸੀਂ ਇੱਥੋਂ ਅੱਗੇ ਚਾਲਾ ਮਾਰਨ ਵਾਲੇ ਹੋਵਾਂਗੇ।
ਇਮ ਸੁਣ ਕੇ ਉਮਰਾਵ ਸੁਤਤ ਛਿਨ,
ਇਹ ਸੁਣ ਕੇ ਜਿਹੜਾ ਉਮਰਾਵ ਸੀ,
ਪੱਠਿਓ ਸੌਰ ਜਾਏ ਉਤਲਾਏ,
ਇਹਨੇ ਉਸੇ ਵੇਲੇ ਘੋੜ ਸਵਾਰ ਭੇਜਿਆ ਵੀ ਜਾਓ ਇਸ ਨਾਂ ਦਾ ਬੰਦਾ ਜਿਹੜਾ ਇਨਾਇਤ ਅਲੀ ਨੂਰਪੁਰੇ ਦਾ ਰਹਿਣ ਵਾਲਾ ਸੱਯਦ ਹੈ, ਉਹਨੂੰ ਛੇਤੀ ਨਾਲ ਬੁਲਾ ਕੇ ਲਿਆਵੋ। ਇੱਕ ਕੋਈ ਹਸਨ ਅਲੀ ਦੱਸਿਆ ਜਾਂਦਾ ਹੈ ਮੋਠ ਮਾਜਰੇ ਵਾਲਾ, ਉਹਨੂੰ ਵੀ ਬੁਲਾ ਕੇ ਲਿਆਓ।
ਨੂਰਪੁਰੇ ਕੋ ਸੱਯਦ ਦਲ ਮੈਂ,
ਕਹਿੰਦੇ ਨੂਰਪੁਰੇ ਦਾ ਉਹ ਸੱਯਦ ਜਿਹੜਾ ਦਲ ਦੇ ਵਿੱਚ ਹੈ, ਇਸ ਵੇਲੇ ਫੌਜ ਵਿੱਚ ਹੈ।
ਅਮੁੱਕ ਸਿਵਰ ਮੈਂ ਲਿਓ ਬੁਲਾਏ,
ਫਲਾਣੇ ਡੇਰੇ ਵਿੱਚ ਹੈ। ਮਹਾਰਾਜ ਨੂੰ ਉਹਦਾ ਡੇਰਾ ਵੀ ਦੱਸਦਾ ਵੀ ਫਲਾਣੇ ਡੇਰੇ ਵਿੱਚ ਆ, ਉਹ ਉਸ ਡੇਰੇ ਦੇ ਵਿੱਚ ਆ, ਉਹਨੂੰ ਬੁਲਾ ਕੇ ਲਿਆਓ।
ਗਮਨਿਓ ਚੜ ਕੇ ਮਾਛੀ ਵਾਰੇ,
ਕਹਿੰਦੇ ਉਸੇ ਵੇਲੇ ਇੱਕ ਘੋੜ ਸਵਾਰ ਬੜੀ ਤੇਜ਼ੀ ਨਾਲ ਉਹਨੇ ਘੋੜਾ ਤੇਜ਼ ਕੀਤਾ ਤੇ ਮਾਛੀਵਾੜੇ ਸ਼ਹਿਰ ਦੇ ਵਿੱਚ ਪਹੁੰਚ ਗਿਆ।
ਗੁਰ ਤੰਬੂ ਮੈਂ ਟਿਕੇ ਸੁਆਏ,
ਇੱਧਰ ਸਤਿਗੁਰੂ ਕਲਗੀਧਰ ਜੀ ਉੱਥੇ ਤੰਬੂ ਵਿੱਚ ਹੀ ਆਸਣ ਲਾਇਆ ਮੇਰੇ ਗਰੀਬ ਨਵਾਜ ਸਾਹਿਬ ਨੇ, ਤੇ ਪੰਜੇ ਸੇਵਕ ਮਹਾਰਾਜ ਜੀ ਦੇ ਕੋਲ ਬੈਠੇ ਹੋਏ ਨੇ।
ਦੋਹਰਾ ਸੰਧਿਆ ਹੋਈ ਆਨ ਜਬ ਤਬ ਉਮਰਾਵ ਹਕਾਰ,
ਕਹਿੰਦੇ ਸੰਧਿਆ ਦਾ ਸਮਾਂ ਸੀ ਤਾਂ ਉਸ ਵੇਲੇ ਜਿਹੜਾ ਉਮਰਾਵ ਸੀ ਜਿਹਨੇ ਮਹਾਰਾਜ ਜੀ ਦਾ ਇੱਥੇ ਡੇਰਾ ਕਰਾਇਆ ਹੋਇਆ, ਉਹਨੇ ਆਪਣੇ ਬੰਦੇ ਭੇਜੇ ਬੁਲਾਉਣ ਵਾਸਤੇ।
ਕਯੋ ਬਬਰ ਚੀ ਕੋ ਪਲੇ ਖਾਨਾ ਕੀ ਜੇ ਤਿਆਰ,
ਉਹਨੇ ਆਪਣੇ ਜਿਹੜਾ ਬਾਬਰਚੀ ਹੁੰਦਾ ਲਾਂਗਰੀ ਕਹਿ ਸਕਦੇ ਆਪਾਂ, ਇਹਦੇ ਬਾਬਰਚੀ ਸੀ, ਉਹਨੂੰ ਬੁਲਾ ਕੇ ਕਹਿਣ ਲੱਗਾ ਵੀ ਪ੍ਰਸ਼ਾਦਾ ਤਿਆਰ ਕਰੋ ਖਾਣਾ, ਵੀ ਅੱਜ ਉਹ ਪੀਰ ਜੀ ਆਏ ਆ ਤੇ ਉਹਨਾਂ ਨੂੰ ਆਪਾਂ ਖਾਣਾ ਆਪਣੇ ਕੋਲ ਦਾਵਤ ਵਜੋਂ ਖਵਾਉਣਾ, ਨਾਲੇ ਆਪਾਂ ਨੂੰ ਪਤਾ ਲੱਗ ਜਾਏਗਾ ਵੀ ਜਦੋਂ ਖਾਣਾ ਖਾਣਗੇ ਵੀ ਕਿੱਦਾਂ ਖਾਂਦੇ ਆ, ਸਾਡਾ ਤਰੀਕਾ ਹੈ ਕਿ ਉਹਨਾਂ ਦਾ ਕਿਹੜਾ ਤਰੀਕਾ ਹੈ, ਉਹਦੇ ਤੋਂ ਪਛਾਣੇ ਜਾਣਗੇ। ਅਤੇ ਜੇ ਖਾਣਾ ਖਾਣਗੇ ਸਾਡਾ ਤਾਂ ਅਸੀਂ ਸਮਝ ਲਾਂਗੇ ਵੀ ਸਾਡੇ ਭਾਈਚਾਰਾ, ਕਿਉਂਕਿ ਜੇ ਸਿੱਖ ਨੇ ਉਹ ਮੁਸਲਮਾਨਾਂ ਦਾ ਖਾਣਾ ਨਹੀਂ ਖਾਂਦੇ। ਇਹਨਾਂ ਨੂੰ ਇਹ ਸੀ ਵੀ ਜਦੋਂ ਖਾਣਾ ਖਾਣਗੇ ਪਤਾ ਲੱਗ ਜਾਏਗਾ ਸਾਨੂੰ ਵੀ ਸਿੱਖ ਨੇ ਕਿ ਹੋਰ ਨੇ ਕੁਝ। ਅਤੇ ਇਹਨਾਂ ਨੇ ਬਾਬਰਚੀ ਨੂੰ ਇਹਨੇ ਕਹਿ ਕੇ ਅਫਸਰ ਨੇ ਖਾਣਾ ਤਿਆਰ ਕਰਵਾਇਆ।
ਸਵਈਆ ਚੰਦ ਪੀਰ ਅਹੀਂ ਉੱਚ ਬਾਸੀ ਸੱਯਦ,
ਕਹਿਣ ਲੱਗਾ ਵੀ ਉਹ ਪੀਰ ਨੇ ਉੱਚ ਦੇ ਪੀਰ ਦੱਸੇ ਜਾਂਦੇ ਨੇ ਸੱਯਦ।
ਜੁਗਤ ਮੁਰੀਦਨ ਖਾਣਾ ਖਾਣ,
ਉਹ ਆਪਣੇ ਮੁਰੀਦਾਂ ਦੇ ਸਹਿਤ ਖਾਣਾ ਖਾਣ ਆਵਣਗੇ।
ਸੁਧ ਕੋ ਦਿਓ ਤਿਆਰ ਜਬ ਹੋਵੇ,
ਕਹਿੰਦੇ ਜਦੋਂ ਖਾਣਾ ਤਿਆਰ ਹੋ ਜਾਏ ਉਹਨਾਂ ਨੂੰ ਖਬਰ ਭੇਜ ਦਿਓ, ਆ ਜਾਣਗੇ ਖਾਣਾ ਖਾਣ ਲਈ।
ਸੁਣਿਓ ਗਇਓ ਆਪਣੇ ਥਾਨ,
ਬਾਬਚੀ ਨੇ ਗੱਲ ਸੁਣੀ ਤੇ ਸੁਣ ਕੇ ਜਿੱਥੇ ਉਹਨੇ ਖਾਣਾ ਤਿਆਰ ਕਰਨਾ ਸੀ ਰਸੋਈ ਖਾਨੇ ਗਿਆ।
ਨਾਨਾ ਵਿਦਕੇ ਪਾਕ ਬਣਾਇਓ,
ਇਹਨੇ ਕਈ ਤਰ੍ਹਾਂ ਦਾ ਖਾਣਾ ਤਿਆਰ ਕੀਤਾ।
ਆਮਿਕ ਆਦਿਕ ਜੇਤਕ ਜਾਨ,
ਇਹਨੇ ਮਾਸ ਵੀ ਤਿਆਰ ਕੀਤਾ ਆਪਣੇ ਤਰੀਕੇ ਨਾਲ।
ਤਬ ਉਮਰਾਵ ਪੱਠਿਓ ਇੱਕ ਨਰਕੋ,
ਜਦੋਂ ਖਾਣਾ ਤਿਆਰ ਹੋ ਗਿਆ ਬਾਬਰਚੀ ਨੇ ਦੱਸਿਆ ਜੀ ਖਾਣਾ ਤਿਆਰ ਹੈ, ਤਾਂ ਉਸੇ ਵੇਲੇ ਉਮਰਾਵ ਨੇ ਆਪਣਾ ਇੱਕ ਸਿਪਾਹੀ ਕਲਗੀਧਰ ਜੀ ਦੇ ਪਾਸ ਭੇਜਿਆ,
ਜਾਓ ਪੀਰ ਟਿਗ ਲਿਆਵਨ ਠਾਨ।
ਉਹਨੂੰ ਕਹਿੰਦਾ ਜਾਓ ਪੀਰ ਜੀ ਨੂੰ ਜਾ ਕੇ ਇੱਥੇ ਲੈ ਕੇ ਆਓ ਵੀ ਉਹ ਆਪਣੇ ਮੁਰੀਦਾਂ ਸਮੇਤ ਆ ਕੇ ਭੋਜਨ ਖਾਣ।
ਤਤ ਛਿਨ ਚੱਲ ਸਤਿਗੁਰ ਟਿਗ ਆਇਓ।
ਉਹ ਸਿਪਾਹੀ ਛੇਤੀ ਨਾਲ ਜਿੱਥੇ ਸਤਿਗੁਰਾਂ ਦਾ ਤੰਬੂ ਲੱਗਾ ਸੀ, ਉੱਚ ਦੇ ਪੀਰ ਬੈਠੇ ਸੀ ਸਤਿਗੁਰੂ ਜੀ, ਉੱਥੇ ਚੱਲ ਕੇ ਆਇਆ।
ਹੱਥ ਜੋੜ ਕਰ ਕਹੀ ਸੁਣਾਏ,
ਹੱਥ ਜੋੜ ਕੇ ਉਹਨੇ ਬੇਨਤੀ ਕੀਤੀ, ਕਹਿਣ ਲੱਗਾ
ਖਾਨਾ ਖਾਨ ਪੀਰ ਜੀ ਚੱਲੀਏ।
ਕਹਿਣ ਲੱਗਾ ਪੀਰ ਜੀ ਖਾਣਾ ਤਿਆਰ ਹੈ ਤੇ ਚੱਲ ਕੇ ਆਪ ਜੀ ਖਾਣਾ ਖਾਓ।
ਕਰਤ ਹਕਾਰਨ ਥਿਤਿ ਉਮਰ ਆਏ,
ਅਫਸਰ ਸਾਹਿਬ ਸਾਡੇ ਬੈਠੇ ਨੇ, ਉਹ ਤੁਹਾਨੂੰ ਖਾਣੇ ਤੇ ਬੁਲਾ ਰਹੇ ਨੇ, ਉਹ ਵੀ ਅੱਜ ਖਾਣਾ ਤੁਹਾਡੇ ਨਾਲ ਬੈਠ ਕੇ ਖਾਣਗੇ।
ਸੁਣ ਸ਼੍ਰੀ ਪ੍ਰਭ ਬੋਲੇ ਤਿਸ ਨਰ ਸੋ।
ਇਹ ਸੁਣ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਬੋਲੇ,
ਪੀਰ ਨਹੀਂ ਖਾਣੇ ਕੋ ਖਾਏ।
ਕਹਿਣ ਲੱਗੇ ਵੀ ਪੀਰ ਖਾਣਾ ਨਹੀਂ ਖਾਂਦੇ,
ਰੋਜ਼ੇ ਰਹਿਤ ਹਮੇਸ਼ ਇਸੀ ਬਿਦੇ।
ਰੋਜ਼ਿਆਂ ਚ ਰਹਿੰਦੇ ਆ। ਕੋਲੋਂ ਸੇਵਾਦਾਰ ਬੋਲ ਪਏ ਭਾਈ ਦਇਆ ਸਿੰਘ ਹੋਣੀ ਵੀ ਇਹ ਪੀਰ ਨੇ ਖਾਣਾ ਨਹੀਂ ਖਾਂਦੇ, ਇਹ ਰੋਜ਼ਿਆਂ ਚ ਰਹਿੰਦੇ ਆ। ਗੁਰੂ ਸਾਹਿਬ ਆਪ ਹੀ ਬੋਲੇ, ਕਹਿੰਦੇ ਜੀ ਅਸੀਂ ਰੋਜ਼ਿਆਂ ਵਿੱਚ ਹਾਂ।
ਇੱਕ ਸਮੇਂ ਇੱਕ ਜੋ ਮੁਖ ਪਾਏ,
ਲਾਗਿਓ ਕਹਿਣ ਲੱਗੇ ਜੀ ਇਹ ਤਾਂ ਇੱਕ ਸਮੇਂ ਅੱਠੀ ਪਹਿਰਾਂ ਪਿੱਛੇ ਚੌਵੀ ਘੰਟਿਆਂ ਚ ਇੱਕ ਜੌਂ ਦਾ ਦਾਣਾ ਆਪਣੇ ਮੁਖ ਵਿੱਚ ਪਾਉਂਦੇ ਨੇ।
ਜੋ ਮੁਰੀਦੇ ਸੰਗ ਹਮਾਰੇ,
ਹਾਂ ਮਹਾਰਾਜ ਜੀ ਕਹਿੰਦੇ ਆ ਜਿਹੜੇ ਸਾਡੇ ਨਾਲ ਸਾਡੇ ਮੁਰੀਦ ਹਨ,
ਸੋ ਆਵੇ ਇਹ ਖਾਣਾ ਖਾਣ,
ਇਹ ਆ ਜਾਣਗੇ ਖਾਣਾ ਖਾਣ। ਮਹਾਰਾਜ ਜੀ ਕਹਿੰਦੇ ਅਸੀਂ ਤਾਂ ਭਾਈ ਚੌਵੀ ਘੰਟਿਆਂ ਵਿੱਚ ਅੱਠਾਂ ਪਹਿਰਾਂ ਚ ਇੱਕ ਜੌਂ ਦਾ ਦਾਣਾ ਹੀ ਖਾਂਦੇ ਹਾਂ, ਰੋਜ਼ਿਆਂ 'ਚ ਹੀ ਰਹਿੰਦੇ ਹਾਂ ਅਸੀਂ, ਅਤੇ ਇੱਦਾਂ ਕਰਨਗੇ ਵੀ ਆਹ ਸਾਡੇ ਮੁਰੀਦ ਬੈਠੇ ਆ ਸਾਡੇ ਕੋਲ, ਇਹ ਪੰਜੇ ਜਣੇ ਇਹ ਆ ਜਾਣਗੇ ਤੁਹਾਡੇ ਕੋਲ।
ਸੁਣ ਕਰ ਗਿਓ ਜਾਏ ਕਰ ਪਾਖੀ,
ਉਹ ਕਹਿੰਦਾ ਜੀ ਸਤ ਬਚਨ, ਉਹ ਗਿਆ ਵਾਪਸ ਜਾ ਕੇ ਆਪਣੇ ਅਫਸਰ ਨੂੰ ਸਾਰੀ ਗੱਲ ਦੱਸੀ।
ਏਵ ਪੀਰ ਨੇ ਕੀਨ ਬਖਾਨ,
ਪੀਰ ਜੀ ਨੇ ਆ ਜਵਾਬ ਦਿੱਤਾ ਹੈ,
ਤੀਨੋ ਸਿੰਘਨ ਤਬ ਕਰ ਜੋਰੇ।
ਉਹ ਤਾਂ ਚਲਾ ਗਿਆ, ਇੱਧਰ ਤਿੰਨੇ ਸਿੰਘ ਗਨੀ ਖਾਨ ਨਬੀ ਖਾਨ ਨੂੰ ਤਾਂ ਪ੍ਰੋਬਲਮ ਕੋਈ ਨਹੀਂ ਸੀ, ਉਹ ਤਾਂ ਮੁਸਲਮਾਨਾਂ ਦੇ ਵਿੱਚ ਹੀ ਸਨ, ਖਾਣਾ ਉਹਨਾਂ ਦਾ ਖਾ ਸਕਦੇ ਸੀ। ਸਮੱਸਿਆ ਬਣ ਗਈ ਤਿੰਨਾਂ ਸਿੱਖਾਂ ਲਈ। ਭਾਈ ਦਇਆ ਸਿੰਘ ਜੀ, ਧਰਮ ਸਿੰਘ ਤੇ ਮਾਨ ਸਿੰਘ, ਉਹ ਹੁਣ ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗੇ
ਕਿ ਮਹਾਮ ਬਚੇ ਕੌਣ ਕ੍ਰਿਤ ਠਾਨ।
ਮਹਾਰਾਜ ਸਾਨੂੰ ਕਿੱਥੇ ਪਸਾ ਛੱਡਣ ਲੱਗੇ ਜੇ, ਆਪ ਤੁਸੀਂ ਜੌਂ ਸਾਨੂੰ ਵੀ ਕਹਿ ਦਿੰਦੇ ਸਾਡੇ ਬਾਰੇ ਵੀ ਇਹ ਵੀ ਜੌਂ ਦਾ ਹੀ ਦਾਣਾ ਖਾਂਦੇ ਹੈ, ਗਨੀ ਖਾਨ ਨਬੀ ਖਾਨ ਨੂੰ ਭੇਜ ਦਿੰਦੇ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਪਏ, ਅਤੇ ਸਿੱਖਾਂ ਨੂੰ, ਸਿੰਘਾਂ ਦੀ ਵੀ ਸਮੱਸਿਆ ਤਾਂ ਵਧੀਆ ਹੈ ਸੀ ਕਿ ਤੁਰਕਾਂ ਦੇ ਘਰ ਜਾ ਕੇ ਉਹਨਾਂ ਨੇ ਮਾਸ ਬਣਾਇਆ ਹੋਣਾ, ਹਲਾਲ ਦਾ ਹੋਵੇਗਾ, ਪਤਾ ਨਹੀਂ ਕੀ ਬਣਾਇਆ ਹੋਣਾ, ਤੁਰਕਾਂ ਨੇ ਕਿਹੜੀਆਂ ਕਲਮਾਂ ਪੜ੍ਹੀਆਂ ਹੋਣੀਆਂ। ਅਤੇ ਕਹਿਣ ਲੱਗੇ ਮਹਾਰਾਜ ਵੀ ਹੁਣ ਅਸੀਂ ਕੀ ਕਰੀਏ, ਸਾਡਾ ਕੀ ਬਣੇਗਾ।
ਆਪ ਆਹੋ ਸਮਰੱਥ ਸਭੀ ਵਿਦੇ,
ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ,
ਕਰੇ ਤਥਾ ਜਸ ਹੋਏ ਫੁਰਮਾਨ।
ਹੁਣ ਹੁਕਮ ਕਰੋ ਵੀ ਸਾਡਾ ਧਰਮ ਕਿਵੇਂ ਬਚੇ, ਜਿਵੇਂ ਸਾਡਾ ਬਚੇ ਉਹ ਕਿਰਪਾ ਕਰੋ।
ਸਤਿਗੁਰ ਕਹਿਓ ਨਾ ਸੰਸਾ ਕੀਜੇ,
ਮਹਾਰਾਜ ਜੀ ਕਹਿਣ ਲੱਗੇ ਭਾਈ ਦਇਆ ਸਿੰਘ ਜੀ ਸੰਸਾ ਨਾ ਕਰਿਓ।
ਸਤ ਨਾਮ ਕੋ ਬਦਨ ਅਲਾਏ,
ਜਦੋਂ ਭੋਜਨ ਛਕੋਗੇ ਰਸਨਾ ਤੋਂ ਸਤਨਾਮ ਸ੍ਰੀ ਵਾਹਿਗੁਰੂ ਕਹਿਓ।
ਪੂਰਬ ਭੇਟ ਕਰਦ ਕੀ ਠਾਨੋ,
ਫਿਰ ਵਿੱਚ ਕਿਰਪਾਨ ਭੇਟ ਕਰ ਦਿਓ ਤੇ ਕਹਿਓ ਤਵ ਪ੍ਰਸਾਦ ਭਰਮ ਕਾ ਨਾਸ। ਇਹ ਕਹਿ ਕੇ ਹੁਣ ਤਾਂ ਇਵੇਂ ਸਿੰਘ ਜਿਹੜੇ ਬਾਹਰ ਦਾ ਭੋਜਨ ਨਹੀਂ ਛਕਦੇ, ਕਿਤੇ ਖਾਣਾ ਪੈ ਜਾਏ ਸਮੱਸਿਆ ਬਸ ਭੁੱਖੇ ਮਰਨ ਨਾਲੋਂ, ਤਾਂ ਉਸ ਵੇਲੇ ਵਿੱਚ ਕਿਰਪਾਨ ਭੇਟ ਕਰਕੇ ਜਾਂ ਕੜਾ ਆਪਣਾ ਸਰਬਲੋ ਦਾ ਉਹ ਵੀ ਇੱਦਾਂ ਲਾ ਕੇ ਤਵ ਪ੍ਰਸਾਦ ਭਰਮ ਕਾ ਨਾਸ ਕਹਿ ਕੇ ਛਕਦੇ। ਮਹਾਰਾਜ ਜੀ ਕਹਿਣ ਲੱਗੇ ਵੀ ਕਿਰਪਾਨ ਭੇਟ ਕਰਕੇ ਸਤਨਾਮ ਸ੍ਰੀ ਵਾਹਿਗੁਰੂ ਤਵ ਪ੍ਰਸਾਦ ਭਰਮ ਕਾ ਨਾਸ, ਇਹ ਕਹਿ ਕੇ ਤੁਸੀਂ ਗ੍ਰਾਹੀ ਤੋੜ ਕੇ ਮੁੱਖ ਵਿੱਚ ਪਾਇਓ।
ਵਾਹਿਗੁਰੂ ਕਹਿ ਲਿਓ ਮੁੱਖ ਪਾਏ,
ਵਾਹਿਗੁਰੂ ਕਹਿ ਕੇ ਭੋਜਨ ਛਕਿਓ।
ਕਿਤਕ ਆਹਾਰ ਬੰਦ ਲਿਓ ਪਾਲੇ,
ਫਿਰ ਥੋੜਾ ਜਿਹਾ ਭੋਜਨ ਪੱਲੇ ਬੰਨ ਲਿਓ ਨਾਲ, ਉਹ ਲੈ ਲਿਓ ਜੇ, ਫਿਰ ਉਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਵੀ ਉਹ ਖੇਡ ਕਿਉਂ ਹੈ। ਕਹਿੰਦੇ ਕੁਝ ਛਕ ਲਿਓ, ਕੁਝ ਕੁ ਪੱਲੇ ਦੇ ਨਾਲ ਆਪਣੇ ਬੰਨ ਲਿਓ।
ਸੋ ਸਮੀਪ ਹਮਰੇ ਲੈ ਆਏ,
ਪੱਲੇ ਨਾਲ ਬੰਨ ਕੇ ਤੇ ਸਾਡੇ ਕੋਲ ਲੈ ਕੇ ਆਇਓ।
ਕਰੇ ਹਕਾਰਨ ਅਚੋ ਆਹਾਰਨ,
ਤੇ ਜਾਓ ਹੁਣ ਉਹ ਬੁਲਾਉਂਦੇ ਆ, ਜਾ ਕੇ ਆਪਣਾ ਇਹ ਕੰਮ ਕਰੋ, ਭੋਜਨ ਛਕੋ।
ਮੰਤਰ ਉਚਾਰਨ ਕਰ ਤਿਸ ਥਾਈ,
ਤੇ ਵਾਹਿਗੁਰੂ ਗੁਰਮੰਤਰ ਕਹਿ ਕੇ ਭੋਜਨ ਛਕਿਓ।
ਤੇ ਨਰ ਜਾਏ ਕਯੋ ਉਮਰ ਆਵੇ,
ਉਧਰ ਉਹ ਜਿਹੜਾ ਸਿਪਾਹੀ ਸੀ ਉਹ ਵਾਪਸ ਆਪਣੇ ਅਫਸਰ ਕੋਲ ਗਿਆ, ਜਾ ਕੇ ਗੱਲਬਾਤ ਦੱਸੀ, ਜਿਵੇਂ ਮਹਾਰਾਜ ਜੀ ਦੇ ਸਿੱਖ ਭੋਜਨ ਤੇ ਜਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ
ਭੰਜਨ ਗੁਣ ਦਾਸ,
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਕੇ ਸਦਾ ਬਿਬੇਕ,
ਹੇ ਅਪਰੰਪਰ ਹਰ ਹਰੇ
ਹੈ ਪੀਓ ਅਣਹਾਰ,
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰ,
ਹੇ ਠਾਕੁਰ ਹਾਂ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਏ,
ਨਾਨਕ ਦੀ ਜੈ ਨਾਮ ਦਾਨ
ਰਾਖੋ ਹੀ ਐ ਪਰੋਏ,
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲੇ,
ਇਕ ਅੱਖਰ ਹਰ ਮਨ ਬਸਤ
ਨਾਨਕ ਓਤ ਨਿਆਲੇ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।